अमरदास सुख कंद रामदास अर्जन गुरु बर श्री हर गोबिंद हरि राय हर कृष्ण गुर बर तेग बहादुर चंद दसवें गोबिंद सिंह गुर नमो जोर कर
बंद
बंद जिसमें है अमृत ज्ञान है माणक भगत बैराग श्री
बैराग
गुरु ग्रंथ साहिब उद्धत बंदों कारे अनुर एक
अनुराग
अंकारा सतगुरु तेह प्रसाद सच
सच
वाहे
होए
गुरु जी की फतेह बिघ्न
बिघ्न विनाशन
विनाशन एक
सोए
अंकारा सतगुरु
तेहे प्रसाद सच होए
वाहे गुरु जी की फतेह
बिघ्न विनाशन सोए
धन धन सच्चे पातशाह गरीब नवाज दीन दुनिया दे मालक चबर छतर तखत दे मालक समर्थ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दी सदा ही इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखेक धन धन सच्चे पातशाह गरीब नवाज धन धन सतगुरु श्री गुरु ग्रंथ साहिब जी
धन धन
महाराज
श्री गुरु ग्रंथ साहिब जी महाराज
बड़े ही प्यार दे नाल सब सिख संगत जोड़ो दोवें हाथ ते प्रेम नाल उचारण करो जी धन धन श्री गुरु ग्रंथ साहिब जी
धन
महाराज
धन श्री गुरु ग्रंथ साहिब जी
फिर
महाराज
बड़े प्रेम नाल कहो जी धन धन श्री गुरु ग्रंथ साहिब जी
धन
महाराज
धन श्री गुरु ग्रंथ साहिब जी
धन धन श्री गुरु
महाराज
ग्रंथ साहिब जी
धन
महाराज
धन श्री गुरु ग्रंथ साहिब जी
धन धन
महाराज
श्री गुरु ग्रंथ साहिब जी महाराज
धन धन श्री गुरु ग्रंथ साहिब जी
सच्चे
महाराज
पातशाह गरीब नवाज जी ने अपार कृपा दया रहमत कीती है सानू सारिआं नू अपनी हाजरी विच जुड़ के बैठण दा मौका समा बख्शिश भरिया समा सतगुरु जी ने बख्शिया है। आप जी बड़े प्यार दे नाल जिथे सतगुरु जी दे सोहणे दर्शन कर रहे हो उत्थे नाल ही सतगुरु जी दी प्यारी अमृतमई बाणी दा कीर्तन भी प्रेम नाल सरवण कर रहे सी। गोजरी महला पंजवां कर कृपा अपना दरस दीजै जस गावौ निस अर भोर केस संग दास पग चारों एह मनोरथ मोर। सच्चे पातशाह गरीब नवाज जी कृपा करदे ने सानू अरदास करन दा तरीका दस रहे ने जी। गुरु साहब कोल ते परमेश्वर दा दर्शन है ही है जी। सानू अरदास करन दा तरीका दस रहे ने कि अरदास दे विच किवें निम्रता वाले बोल होने चाहीदे ने जी। ਨਾਲ ਅਰਦਾਸ ਵੀ ਕਰੀ ਜਾਣੇ ਤੇ ਬੋਲ ਵੀ ਸਖਤੀ ਵਾਲੇ ਬੋਲੀ ਜਾਣੇ ਉਹ ਫਿਰ ਅਰਦਾਸ ਨਹੀਂ ਹੁੰਦੀ ਉਹ ਆਰਡਰ ਹੋ ਜਾਂਦਾ ਹੈ ਜੀ ਹੁਕਮ ਹੋ ਜਾਂਦਾ ਹੈ ਜੀ। ਜਿਹੜੀ ਅਰਦਾਸ ਹੈ ਨਾ ਸੰਗਤ ਜੀ ਅਰਦਾਸ ਦੇ ਵਿੱਚ ਬੜੀ ਨਿਮਰਤਾ ਵਾਲੇ ਬੋਲ ਬੋਲੇ ਜਾਂਦੇ ਜੀ। ਦਾਸ ਦੀ ਅਰਜ ਬੇਨਤੀ ਤੇ ਅਰਦਾਸ ਦੇ ਵਿੱਚ ਹਮੇਸ਼ਾ ਹੀ ਨਿਮਰਤਾ ਵਾਲੇ ਬੋਲ ਬੋਲਣੇ। ਗੁਰੂ ਕੀ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਅਰਦਾਸ ਬੇਨਤੀ ਵਾਲੇ ਨੇ ਜੀ। ਤੁਸੀਂ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹੋ ਸਮਝਣ ਦਾ ਯਤਨ ਕਰੋ ਤੇ ਬਹੁਤ ਸਾਰੇ ਸ਼ਬਦ ਅਰਦਾਸ ਬੇਨਤੀ ਵਾਲੇ ਤੇ ਨਿਮਰਤਾ ਵਾਲੇ ਹੋਣਗੇ ਜੀ। ਕਈ ਸ਼ਬਦਾਂ ਵਿੱਚ ਹੁਕਮ ਹੈ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਜੀ। ਕਈ ਸ਼ਬਦਾਂ ਦੇ ਵਿੱਚ ਤਾੜਨਾ ਵੀ ਸਾਡੀ ਕੀਤੀ ਗਈ ਹੈ ਪਰ ਬਹੁਤਾਂਤ ਜਿਹੜੇ ਸ਼ਬਦਾਂ ਦੀ ਹੈ ਉਹ ਅਰਦਾਸ ਬੇਨਤੀ ਵਾਲੇ ਸ਼ਬਦਾਂ ਦੀ ਹੈ ਜੀ ਬਹੁਤਾਂਤ ਜੀ। ਸੁਖਮਨੀ ਸਾਹਿਬ ਵਿੱਚ ਪੜ੍ਹੋ। ਸੁਖਮਨੀ ਸਾਹਿਬ ਵਿੱਚ ਬਹੁਤੀਆਂ ਅਸ਼ਟਪਦੀਆਂ ਅਰਦਾਸ ਬੇਨਤੀ ਵਾਲੀਆਂ ਜੀ, ਹਾਂਜੀ ਬਹੁਤ ਸਾਰੀਆਂ ਅਸ਼ਟਪਦੀਆਂ ਅਰਦਾਸ ਬੇਨਤੀ ਵਾਲੀਆਂ ਜੀ। ਹੁਣ ਇਹ ਸ਼ਬਦ ਵਿੱਚ ਅਰਦਾਸ ਕਰਨ ਦਾ ਤਰੀਕਾ ਮਹਾਰਾਜ ਦੱਸ ਰਹੇ। ਇਹ ਗੱਲ ਸੰਗਤ ਜੀ ਪੱਕੀ ਆਪਣੇ ਹਿਰਦੇ 'ਚ ਰੱਖਣੀ ਹੈ। ਜਦੋਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ, ਬਹੁਤੀ ਨਿਮਰਤਾ ਵਾਲੇ ਬੋਲ ਹੋਣੇ ਚਾਹੀਦੇ ਬੰਦੇ ਦੇ ਜੀ, ਬੜੀ ਨਿਮਰਤਾ ਵਾਲੇ। ਹੁਣ ਵੇਖੋ ਅਰਦਾਸ ਆਪਾਂ ਰੋਜ਼ ਕਰਦੇ ਹਾਂ ਜੀ, ਦਿਹਾੜੀ ਵਿੱਚ ਦੋ ਵਾਰ ਗੁਰੂ ਜੀ ਦੇ ਸਨਮੁਖ ਆਈਏ, ਦੋ ਵਾਰ ਅਰਦਾਸ ਕਰੀਦੀ ਹੈ, ਜਾਂ ਜਦੋਂ ਮੌਕਾ ਮਿਲੇ ਉਦੋਂ ਅਰਦਾਸ ਕਰੀਦੀ ਹੈ। ਗੁਰ ਅਸਥਾਨਾਂ 'ਤੇ ਯਾਤਰਾ 'ਤੇ ਜਾਈਏ ਤਾਂ ਇੱਕ ਦਿਨ ਵਿੱਚ 20-20 ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਅਤੇ ਉਹਨਾਂ ਸਾਰੇ ਅਸਥਾਨਾਂ 'ਤੇ ਖਲੋ ਕੇ ਸਿੱਖ ਅਰਦਾਸ ਕਰਦਾ ਜੀ। ਪਰ ਇੱਕ ਗੱਲ ਦਾ ਚੇਤਾ ਰੱਖਣਾ, ਅਰਦਾਸ ਸੰਗਤ ਜੀ ਜਦੋਂ ਕਰਨੀ ਹੈ, ਬੋਲਾਂ ਦੇ ਵਿੱਚ ਨਿਮਰਤਾ ਅਤੇ ਪ੍ਰੇਮ ਹੋਣਾ ਚਾਹੀਦਾ ਹੈ ਜੀ। ਬੋਲਾਂ ਵਿੱਚ ਨਿਮਰਤਾ ਅਤੇ ਪ੍ਰੇਮ ਹੋਣਾ ਚਾਹੀਦਾ ਹੈ। ਅਰਦਾਸ ਵਿੱਚ ਸਖਤ ਬੋਲ ਬੋਲੇ ਜਾਣ, ਉਹ ਅਰਦਾਸ ਅਰਦਾਸ ਨਹੀਂ, ਉਹ ਅਰਦਾਸ ਹੁਕਮ ਹੋ ਜਾਂਦਾ ਜੀ, ਅਤੇ ਸਿੱਖ ਗੁਰੂ ਨੂੰ ਹੁਕਮ ਕਦੀ ਕਰ ਨਹੀਂ ਸਕਦਾ ਜੀ। ਉੱਥੇ ਤਾਂ ਸਦਾ ਨਿਮਰਤਾ। ਹੁਣ ਮਹਾਰਾਜ ਅਰਦਾਸ ਕਰਨ ਦਾ ਸਾਨੂੰ ਤਰੀਕਾ ਸਿਖਾ ਰਹੇ ਨੇ। ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰਪੂਰ। ਹੇ ਸੱਚੇ ਪਾਤਸ਼ਾਹ, ਸਾਡੇ ਤੇ ਕਰੋ ਕਿਰਪਾ ਤਾਂ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ ਜੀ। ਇਹਨਾਂ ਜੀ ਪਿਆਸ ਹੈ ਦਰਸ਼ਨਾਂ ਦੀ ਜੀ। ਜਿਹਨੂੰ ਲੱਗ ਜਾਵੇ ਉਹਨੂੰ ਹੀ ਪਤਾ ਹੈ ਵੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਕੀ ਹੁੰਦਾ ਜੀ। ਜਿੰਨਾ ਚਿਰ ਤੱਕ ਦਰਸ਼ਨਾਂ ਦੀ ਪਿਆਸ ਨਹੀਂ ਜਗਿਆਸੂ ਨੂੰ ਲੱਗੀ, ਉਹਨਾਂ ਚਿਰ ਤੱਕ ਇਹਨਾਂ ਪੰਕਤੀਆਂ ਦਾ ਪਤਾ ਵੀ ਕੋਈ ਨਹੀਂ ਲੱਗਣਾ ਜੀ ਵੀ ਇਹ ਕਿਹੜੀ ਅਵਸਥਾ ਵਿੱਚ ਮਹਾਰਾਜ ਨੇ ਉਚਾਰੀਆਂ ਨੇ। ਪਰ ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰਪੋਰ। ਹੇ ਵਾਹਿਗੁਰੂ ਕਿਰਪਾ ਕਰੋ, ਦਿਨ ਹੋਵੇ ਰਾਤ ਹੋਵੇ ਮੈਂ ਤੁਹਾਡਾ ਜਸ ਗਾਉਂਦਾ ਰਹਾਂ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਜਸ ਗਾਉਂਦਾ ਰਹਾਂ ਤੁਹਾਡਾ। ਤੇ ਦਾਸ ਨੇ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ, ਸੰਗਤ ਜੀ ਵਾਹਿਗੁਰੂ ਜੀ ਦਾ ਜਸ ਗਾਉਣ ਦਾ ਤਰੀਕਾ ਸਿੱਖਣਾ ਚਾਹੀਦਾ ਬੰਦੇ ਨੂੰ ਜੀ। ਹਾਂਜੀ ਹਰ ਕੰਮ ਦਾ ਤਰੀਕਾ ਹੈਗਾ ਜੀ। ਇੱਥੋਂ ਤੱਕ ਅਸੀਂ ਛੋਟੇ ਹੁੰਦੇ ਸਾਂ, ਤੁਸੀਂ ਵੀ ਆਪਾਂ ਸਾਰੇ ਸਕੂਲ ਦੇ ਵਿੱਚ ਟੀਚਰ ਦੇ ਕੋਲੋਂ ਪਾਣੀ ਪੀਣ ਦੀ ਪਰਮਿਸ਼ਨ ਮੰਗਣੀ ਹੁੰਦੀ ਸੀ, ਉਹਦਾ ਵੀ ਤਰੀਕਾ ਹੁੰਦਾ ਹੈ ਜੀ। ਉਹਦਾ ਵੀ ਤਰੀਕਾ ਹੁੰਦਾ ਵੀ ਟੀਚਰ ਦੇ ਕੋਲੋਂ ਪਾਣੀ ਪੀਣ ਜਾਣਾ ਤਾਂ ਉਹਦੀ ਪਰਮਿਸ਼ਨ ਕਿਵੇਂ ਮੰਗਣੀ ਹੈ ਜੀ। ਹਰ ਕੰਮ ਦਾ ਤਰੀਕਾ ਤੇ ਵਾਹਿਗੁਰੂ ਜੀ ਦੇ ਜਸ ਦਾ ਵੀ ਤਰੀਕਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕੀ ਤਰੀਕਾ ਜੀ? ਪਰਮੇਸ਼ਰ ਦਾ ਜਸ ਬੜੀ ਨਿਮਰਤਾ ਦੇ ਨਾਲ ਤੇ ਬੜੇ ਪਿਆਰ ਦੇ ਨਾਲ ਕਰਨਾ ਜੀ। ਹਰ ਕੰਮ ਦਾ ਤਰੀਕਾ ਹੈ। ਬਾਣੀ ਪੜ੍ਹਨੀ ਹੈ ਬੜੇ ਸਹਿਜੇ ਸਹਿਜੇ ਰਸਨਾ ਦੇ ਨਾਲ ਤੇ ਬੜੇ ਠਰੰਮੇ ਦੇ ਨਾਲ, ਬੜੇ ਆਨੰਦ ਦੇ ਨਾਲ ਤੇ ਬੜੀ ਨਿਮਰਤਾ ਦੇ ਨਾਲ ਬਾਣੀ ਪੜ੍ਹਨੀ ਹੈ। ਨਿਮਰਤਾ ਦੇ ਨਾਲ ਪੜ੍ਹੀ ਹੋਈ ਜਿਹੜੀ ਬਾਣੀ ਹੈ ਉਹ ਤੇ ਕਰੇਗੀ ਅਸਰ। ਕਈ ਵਾਰੀ ਬੰਦੇ ਨੂੰ ਗੁੱਸਾ ਚੜਿਆ ਹੁੰਦਾ ਤੇ ਗੁੱਸੇ ਚੜੇ ਵਿੱਚ ਹੀ ਪਾਠ ਕਰੀ ਜਾਂਦਾ ਬੰਦਾ ਜੀ। ਤੁਸੀਂ ਵੇਖ ਲਿਓ, ਗੁੱਸਾ ਚੜਿਆ ਹੁੰਦਾ ਜੀ ਬੰਦੇ ਨੂੰ ਮਨ ਵਿੱਚ, ਪਰ ਉਹ ਗੁੱਸੇ ਚੜੇ ਵਿੱਚ ਹੀ ਪਾਠ ਕਰੀ ਜਾਂਦਾ ਜੀ। ਉਹਦਾ ਫਿਰ ਲਾਭ ਨਹੀਂ ਪ੍ਰਾਪਤ ਹੁੰਦਾ। ਪਿਆਰ ਦੇ ਨਾਲ ਨਿਮਰਤਾ ਦੇ ਨਾਲ ਬਾਣੀ ਪੜ੍ਹੋ, ਉਹਦਾ ਬੜਾ ਲਾਭ ਹੋਏਗਾ। ਹੁਣ ਪੰਗਤੀ ਚੱਲ ਰਹੀ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ
ਦੇਵੋ ਹਰ ਨਾਮ।
ਦੇਵੋ ਹਰ ਨਾਮ ਤੇ ਚੜਿਆ ਹੋਵੇ ਗੁੱਸਾ ਤੇ ਜਾਚਕ ਕਿਵੇਂ ਬਣੇਗਾ ਬੰਦਾ ਜੀ? ਜਾਚਕ ਕਹਿੰਦੇ ਮੰਗਣ ਵਾਲੇ ਨੂੰ। ਮਹਾਰਾਜ ਕਹਿੰਦੇ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਹੁਣ ਗੁੱਸੇ ਚ ਪਾਠ ਕਰ ਰਿਹਾ, ਗੱਲ ਕਿਵੇਂ ਬਣੇਗੀ ਜੀ? ਇਸ ਪੰਗਤੀ ਨੂੰ ਪੜ੍ਹਨ ਵਾਸਤੇ ਪੂਰਾ ਪ੍ਰੇਮ ਤੇ ਨਾਲ ਨਿਮਰਤਾ ਚਾਹੀਦੀ ਹੈ, ਟਿਕਾਓ ਚਾਹੀਦਾ ਜੀ। ਮਹਾਰਾਜ ਕਹਿੰਦੇ ਦਿਨ ਰਾਤ ਮੈਂ ਜਸ ਗਾਵਾਂ। ਜਸ ਜਦੋਂ ਵੀ ਗਾਣਾ ਪ੍ਰੇਮ ਦੇ ਨਾਲ ਗਾਉਣਾ ਤੇ ਸਾਵਧਾਨ ਹੋ ਕੇ ਗਾਣਾ ਜੀ। ਪ੍ਰਭ ਕੀ ਉਸਤਤ ਕਰੋ
ਦਿਨ ਰਾਤ,
ਦਿਨ ਰਾਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੇਤ। ਜਦੋਂ ਵੀ ਰੱਬ ਦੀ ਉਸਤਤ ਕਰਨੀ ਹੈ, ਮਹਾਰਾਜ ਕਹਿੰਦੇ ਸੰਤੋ ਤੇ ਮਿੱਤਰੋ, ਜਦੋਂ ਵੀ ਵਾਹਿਗੁਰੂ ਜੀ ਦੀ ਉਸਤਤ ਕਰਨੀ, ਸਾਵਧਾਨ ਹੋ ਕੇ ਕਰਨੀ ਹੈ, ਚਿੱਤ ਨੂੰ ਇਕਾਗਰ ਕਰਨਾ ਜੀ, ਹੋਰ ਪਾਸਿਓਂ ਧਿਆਨ ਹਟਾਉਣਾ ਜੀ, ਸਾਵਧਾਨ ਇਕਾਗਰ ਚੀਤ। ਫਿਰ ਇਹ ਕੀਤੀ ਹੋਈ ਸਿਫਤ ਬੰਦੇ ਦੇ ਹਿਰਦੇ ਵਿੱਚ ਹੌਲੀ ਹੌਲੀ ਵਸਣਾ ਸ਼ੁਰੂ ਹੁੰਦੀ ਹੈ ਜੀ। ਮਹਾਰਾਜ, ਮੈਂ ਦਿਨ ਰਾਤ ਤੁਹਾਡਾ ਜਸ ਗਾਵਾਂ, ਤੇ ਜਸ ਫਿਰ ਮੇਰੀ ਬੇਨਤੀ ਹੈ, ਗੁਰਬਾਣੀ ਦਾ ਪਾਠ ਪੂਰੀ ਪੂਰੀ ਨਿਮਰਤਾ ਮਨ ਵਿੱਚ ਵਸਾ ਕੇ ਕਰਨੀ। ਗੁਰਬਾਣੀ ਪੜ੍ਹਨਾ ਵੀ ਜਸ ਕਰਨਾ ਵਾਹਿਗੁਰੂ ਜੀ ਦਾ ਜੀ, ਕਥਾ ਕਰਨੀ ਵੀ ਜਸ ਕਰਨਾ ਜੀ, ਇਹ ਸਾਰਾ ਕੁਝ ਨਿਮਰਤਾ ਤੇ ਪ੍ਰੇਮ ਨਾਲ ਹੋਣ ਵਾਲਾ ਕਾਰਜ ਹੈ। ਕੇਸ ਸੰਗ ਦਾਸ ਪਗ ਝਾਰੋਂ ਇਹ ਮਨੋਰਥ ਮੋਰ। ਮਹਾਰਾਜ, ਜਿਹੜੇ ਤੁਹਾਡੇ ਦਾਸ ਨੇ, ਜਿਹੜੇ ਤੁਹਾਡੇ ਸੇਵਕ ਨੇ, ਤੁਸੀਂ ਕਿਰਪਾ ਕਰੋ ਤੇ ਮੈਂ ਆਪਣੇ ਕੇਸਾਂ ਦੇ ਨਾਲ ਉਹਨਾਂ ਦੇ ਚਰਨ ਝਾੜਾਂ। ਕਹਿਣ ਲੱਗੇ, ਹੁਣ ਕਿੱਡੀ ਵੱਡੀ ਨਿਮਰਤਾ ਦੀ ਗੱਲ ਕੀਤੀ, ਗੱਜ ਕੇ ਆਖੋ
ਵਾਹਿਗੁਰੂ।
ਇਹ ਗੁਰੂ ਕੀ ਬਾਣੀ ਹੈ, ਗੁਰੂ ਕੀ ਜੀ, ਕਿਸੇ ਵਿਅਕਤੀ ਦੀ ਬਾਣੀ ਨੀ ਹੈਗੀ, ਤੇ ਵਿਅਕਤੀਆਂ ਦੀ ਵੀ ਤੁਸੀਂ ਸੁਣ ਸਕਦੇ, ਦਿਨ ਰਾਤ ਕੂੜ ਕਬਾੜ ਬੋਲ ਰਹੇ ਨੇ। ਹਾਂਜੀ, ਆਹ ਵੀ ਮਾੜਾ, ਆਹ ਵੀ ਮਾੜਾ, ਬਸ ਸਟੇਜ ਤੇ ਚੜ੍ਹ ਜਾਣਾ ਜੀ, ਤੇ ਮਾੜਾ ਹੀ ਮਾੜਾ ਆਖੀ ਜਾਣਾ ਜੀ ਉਹਨਾਂ ਨੇ ਜੀ। ਮਹਾਰਾਜ ਤੇ ਨਿਮਰਤਾ ਦਾ ਉਪਦੇਸ਼ ਸਿਖਾ ਰਹੇ ਜੀ। ਵੇਖੋ, ਕੇਸ ਸੰਗ ਦਾਸ ਪਗ ਝਾਰੋਂ ਇਹ ਮਨੋਰਥ ਮੋਰ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਹੇ ਵਾਹਿਗੁਰੂ, ਮੇਰਾ ਮਨੋਰਥ ਹੈ ਜਿਹੜੇ ਤੁਹਾਡੇ ਦਾਸ ਨੇ, ਜਿਹੜੇ ਤੁਹਾਡੇ ਸੇਵਕ ਨੇ, ਆਪਣੇ ਸਿਰ ਦੇ ਕੇਸਾਂ ਨਾਲ ਉਹਨਾਂ ਦੇ ਚਰਨ ਸਾਫ ਕਰਾਂ। ਕਹਿਣ ਲੱਗੇ, ਕਿੱਡੀ ਵੱਡੀ ਨਿਮਰਤਾ, ਵੇਖ ਲਓ, ਅਸੀਂ ਇਹ ਪੰਗਤੀ ਪੜ੍ਹੀ ਹੋਏਗੀ, ਇਹ ਕੰਮ ਕੀਤਾ ਨਹੀਂ ਹੋਏਗਾ ਕਦੀ ਦੀ। ਅਜੇ ਕੀ ਵਾਹਿਗੁਰੂ ਜੀ ਦੇ ਦਾਸਾਂ ਦੀ ਕਮੀ ਕੋਈ ਨਹੀਂ ਹੈਗੀ ਸੰਸਾਰ ਵਿੱਚ, ਪਰ ਇਹ ਕੰਮ ਕਰਨ ਵਿੱਚ ਨਹੀਂ ਕਦੀ ਆਇਆ ਹੋਏਗਾ, ਬਸ ਥਿਊਰੀ ਥਿਊਰੀ ਰਹਿ ਜਾਂਦੀ, ਬੋਲਣ ਵਾਲਾ ਕੰਮ ਰਹਿ ਜਾਂਦਾ ਜੀ। ਹੁਣ ਇਹੋ ਜਿਹੇ ਦਾਸ ਲੱਭਣੇ ਵੀ ਬੜੇ ਔਖੇ ਨੇ ਜੀ, ਹੈ ਬਹੁਤ ਨੇ, ਪਰ ਬੰਦੇ ਵਾਸਤੇ ਲੱਭਣੇ ਇਸ ਕਰਕੇ ਔਖੇ ਵੀ, ਪਖੰਡ ਵੀ ਬਹੁਤ ਹੈਗਾ ਜੀ। ਪਰ ਜੇ ਕੋਈ ਸੱਚੀ ਮੁੱਚੀ ਰੱਬ ਦਾ ਦਾਸ ਹੋਵੇ ਨਾ ਜੀ, ਤੇ ਉਹਦਾ ਇਸ ਤਰੀਕੇ ਨਾਲ ਸਤਿਕਾਰ ਕੀਤਾ ਜਾਵੇ ਤੇ ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਕਿਉਂ ਮਹਾਰਾਜ ਕਹਿ ਰਹੇ ਜੀ, ਕੇਸ ਸੰਗ ਦਾਸ ਪੱਗ ਝਾਰੋਂ ਇਹ ਹੈ ਮਨੋਰਥ ਮੋਰ। ਠਾਕੁਰ, ਤੁਜ ਬਿਨ ਬੀਆ ਨਾ ਹੋਰ, ਹੇ ਵਾਹਿਗੁਰੂ, ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਹੈਗਾ ਜੀ। ਚਿਤ ਚਿਤਵੋ ਹਰ ਰਸਨ ਧਿਆਵੋ, ਨਿਰਖੋ ਤੁਮਰੀ ਔਰ। ਮੈਂ ਆਪਣੀ ਰਸਨਾ ਤੋਂ ਤੇਰਾ ਨਾਮ ਜਪਦਾ ਰਵਾਂ। ਗੱਜ ਕੇ ਆਖੋ ਸਾਰੇ
ਵਾਹਿਗੁਰੂ,
ਫੇਰ ਆਖੋ ਜੀ
ਵਾਹਿਗੁਰੂ।
ਮੇਰੇ ਚਿੱਤ ਵਿੱਚ ਇਹੋ ਕੰਮ ਹੀ ਚੱਲਦਾ ਰਹੇ ਵੀ ਨਾਮ ਜਪਿਆ ਜਾਵੇ ਕਿਸ ਤਰੀਕੇ ਨਾਲ ਜੀ। ਬਸ ਹੁਣ ਬਹਿ ਜਾਂਦੇ ਸਟੇਜਾਂ ਤੇ ਜੀ, ਫਲਾਣੇ ਨੂੰ ਮਾੜਾ ਕਿਵੇਂ ਬੋਲਣਾ ਜੀ, ਅੰਮ੍ਰਿਤ ਵੇਲੇ ਦਾ ਖੰਡਨ ਕਿਵੇਂ ਕਰਨਾ। ਮੈਂ ਇੱਕ ਗਿਆਨੀ ਜੀ ਨੂੰ ਸੁਣ ਰਿਹਾ ਹਾਂ ਜੀ, ਉਹਨਾਂ ਨੂੰ ਹੋਰ ਕੁਝ ਨਹੀਂ ਲੱਭਾ ਤੇ ਉਹ ਅੰਮ੍ਰਿਤ ਵੇਲੇ ਦਾ ਹੀ ਖੰਡਨ ਕਰਨ ਲੱਗ ਪਏ ਜੀ। ਹਾਂਜੀ, ਉਹ ਅੰਮ੍ਰਿਤ ਵੇਲੇ ਦਾ ਹੀ ਖੰਡਨ ਕਰਨ ਲੱਗ ਪਏ, ਭਲੇ ਉਹ ਲੋਕੋ ਕੁਝ ਹੋਰ ਨਹੀਂ ਲੱਭਦਾ ਤੁਹਾਨੂੰ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਆਖਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਆਹੇ ਜੀ ਸੈੱਲ ਚਾਰਜ ਹੋ ਰਹੇ ਨੇ। ਹਾਂਜੀ, ਇਹੋ ਜਿਹੀਆਂ ਗੱਲਾਂ ਗੁਰਮੁਖੋ, ਗੁਰੂ ਕੀ ਸਿੱਖੀ ਦੇ ਵਿੱਚ ਤੇ ਆਪਾਂ ਮਿਟਾ ਕੇ ਲੱਗਣਾ ਪੈਂਦਾ ਜੀ, ਲੱਗਣਾ ਪੈਂਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਦਇਆ ਕਰਨ, ਸਾਡੇ ਤੇ ਤਰਸ ਕਰਨ, ਤੇ ਸਾਡੇ ਅੰਦਰ ਨਿਮਰਤਾ, ਪ੍ਰੇਮ ਤੇ ਵਾਹਿਗੁਰੂ ਜੀ ਦਾ ਨਾਮ ਵਸ ਸਕੇ ਜੀ। ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਨੂੰ ਇੱਕ ਸਿੰਘ ਨੇ ਪੁੱਛਿਆ ਜੀ, ਬਾਬਾ ਜੀ ਗੁਰਮਤ ਕਿਹਨੂੰ ਕਹਿੰਦੇ? ਗੁਰਮਤ ਥੋੜੇ ਸ਼ਬਦਾਂ ਵਿੱਚ ਦੱਸਣਾ, ਗੁਰਮਤ ਕਿਹਨੂੰ ਕਹਿੰਦੇ ਜੀ? ਹੁਣ ਇਸ ਚੀਜ਼ ਤੇ ਬੜੇ ਬੜੇ ਵੱਡੀ ਕਥਾ ਹੋ ਸਕਦੀ ਹੈ ਜੀ। ਰੱਜ ਕੇ ਆਖੋ
ਵਾਹਿਗੁਰੂ,
ਗੁਰਮਤ ਕਿਹਨੂੰ ਕਹਿੰਦੇ ਨੇ? ਇਸ ਗੱਲ ਉੱਤੇ ਬੜੀ ਲੰਮੀ ਵਿਆਖਿਆ ਹੋ ਸਕਦੀ ਹੈ, ਕਈ ਘੰਟਿਆਂ ਤੱਕ ਲਗਾਤਾਰ ਕਥਾ ਚੱਲ ਸਕਦੀ ਹੈ ਜੀ। ਬਾਬਾ ਜੀ ਇੱਕ ਪੰਕਤੀ ਵਿੱਚ ਦੱਸਣਾ ਗੁਰਮਤ ਕਿਹਨੂੰ ਕਹਿੰਦੇ ਨੇ, ਤੇ ਉਹਨਾਂ ਫਿਰ ਪਤਾ ਕੀ ਦੱਸਿਆ ਜੀ? ਮੁਖ ਵਿੱਚ ਵਾਹਿਗੁਰੂ ਜੀ ਦਾ ਨਾਮ, ਹਿਰਦੇ ਵਿੱਚ ਗਿਆਨ ਤੇ ਮੋਹ ਰਹਿਤ ਜੀਵਨ ਗੁਰਮੁਖ ਹੈ, ਗੁਰਮਤ ਹੈ। ਕਹਿਣ ਲੱਗੇ, ਮੋਹ ਰਹਿਤ ਜੀਵਨ ਹੋਣਾ, ਬਹੁਤਾ ਲਗਾਓ ਨਾ ਹੋਣਾ ਜੀ ਵਸਤੂਆਂ ਦੇ ਨਾਲ, ਪਦਾਰਥਾਂ ਦੇ ਨਾਲ, ਮੁਖ ਰਾਹੀਂ ਵਾਹਿਗੁਰੂ ਜੀ ਦਾ ਨਾਮ ਜਪਣਾ, ਤੇ ਹਿਰਦੇ ਵਿੱਚ ਸਭ ਪਾਸੇ ਵਾਹਿਗੁਰੂ ਜੀ ਨੂੰ ਵੇਖਣ ਵਾਲਾ ਗਿਆਨ ਰੱਖਣਾ, ਇਹ ਗੁਰੂ ਦੀ ਮੱਤ ਹੈ ਜੀ। ਹਾਂਜੀ, ਐਵੇਂ ਹਰ ਰੋਜ਼ ਹੀ ਨਵਾਂ ਹੀ ਸ਼ੋਸ਼ਾ ਛੱਡੀ ਜਾਣਾ ਜੀ, ਇਹ ਗੁਰੂ ਕੀ ਮੱਤ ਨਹੀਂ ਹੈਗੀ ਜੀ। ਕਦੀ ਮਹਾਰਾਜ ਜੀ ਦੇ ਅਸਥਾਨਾਂ ਤੇ ਤਰਕ ਕਰ ਦੇਣੀ, ਕਦੇ ਗੁਰੂ ਸਾਹਿਬ ਦੇ ਦਿਨ ਦਿਹਾੜਿਆਂ ਤੇ ਤਰਕ ਕਰ ਦੇਣੀ ਜੀ। ਹਾਂਜੀ, ਤੇ ਕਦੀ ਫਿਰ ਅੰਮ੍ਰਿਤ ਵੇਲੇ ਤੇ ਤਰਕ ਕਰ ਦੇਣੀ ਜੀ। ਇਹ ਗੁਰੂ ਕੀ ਮੱਤ ਨਹੀਂ ਹੈ। ਗੁਰੂ ਕੀ ਮੱਤ ਕੀ ਹੈ? ਮਹਾਰਾਜ ਕਹਿੰਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਗੱਜ ਕੇ ਆਖੋ
ਵਾਹਿਗੁਰੂ
ਮਹਾਰਾਜ, ਗੱਜ ਕੇ
ਵਾਹਿਗੁਰੂ।
ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਮਹਾਰਾਜ ਕਹਿੰਦੇ, ਮੈਂ ਧੂੜ ਮੰਗਦਾ ਉਸ ਗੁਰਸਿੱਖ ਦੀ ਜਿਹੜਾ ਆਪ ਵੀ ਵਾਹਿਗੁਰੂ ਜੀ ਦਾ ਨਾਮ ਜਪੇ ਤੇ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਨਾ ਕਰੇ। ਕਹਿਣ ਲੱਗੇ, ਰੱਬ ਦੇ ਪਿਆਰਿਆਂ ਨੂੰ ਚਾਉ ਹੁੰਦਾ ਸੰਗਤ ਜੀ, ਆਪ ਵੀ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਦੂਜੇ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਾਹਿਗੁਰੂ ਜੀ ਦਾ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਰਹਿਣਾ ਜੀ। ਆਪਣੇ ਅੰਦਰ ਵੀ ਤਰਕਾਂ ਚੱਲਦੀਆਂ ਰਹਿਣੀਆਂ ਤੇ ਦੂਜੇ ਦੀ ਥੋੜੀ ਬਹੁਤੀ ਜਿਹੜੀ ਅਵਸਥਾ ਬਣੀ ਉਹਨੂੰ ਵੀ ਵਿਗਾੜ ਦੇਣਾ, ਇਹ ਕੋਈ ਬਹੁਤੀ ਵੱਡੀ ਸਿਆਣੀ ਗੱਲ ਨਹੀਂ ਹੈਗੀ ਜੀ। ਸੱਚੇ ਪਾਤਸ਼ਾਹ ਗਰੀਬ ਨਿਵਾਜ ਕਰਨ ਕਿਰਪਾ। ਆਪ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਜੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਹਾਜ਼ਰੀ ਲਵਾਓ, ਸਾਰੇ ਸੁਰਤੀਆਂ ਇਕਾਗਰ ਕਰੋ, ਫਿਰ ਲੜੀਵਾਰ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕਰਨਾ। ਸਾਰੀ ਸੰਗਤ ਨੇਤਰ ਕਰੋ ਬੰਦ, ਪ੍ਰੇਮ ਨਾਲ ਜਾਪ ਕਰਨਾ, ਆਪ ਰਸਨਾ ਤੋਂ ਬੋਲਣਾ ਤੇ ਕੰਨਾਂ ਤੋਂ ਸੁਣਨਾ ਜੀ ਸਾਰਿਆਂ ਨੇ ਜੀ। ਕਹੋ ਪ੍ਰੇਮ ਨਾਲ, ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ।
ਤੁਸੀਂ ਮਹਾਰਾਜ ਦੇ ਬਚਨ ਸੁਣੇ ਸੰਗਤ ਜੀ, ਕੀਰਤਨ ਸੁਣਿਆ, ਕਿੰਨੀ ਨਿਮਰਤਾ ਜੀ ਮਹਾਰਾਜ ਦੇ ਬੋਲਾਂ ਵਿੱਚ ਜੀ, ਕਿੰਨਾ ਰਸ ਹੈ ਬੋਲਾਂ ਵਿੱਚ। ਇਹ ਬੋਲ ਸੁਣ ਕੇ ਬੰਦੇ ਦੇ ਮਨ ਵਿੱਚ ਸੁੱਤੇ ਸਿੱਧੀ ਨਿਮਰਤਾ ਵਸੀ ਜਾਂਦੀ ਜੀ, ਸੁੱਤੇ ਸਿੱਧੀ ਵਸੀ ਜਾਂਦੀ ਹੈ, ਕੋਈ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ ਲੜੀਵਾਰ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕਰਨਾ। ਜੋੜੋ ਹੱਥ ਤੇ ਕਹੋ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਕਥਾ ਆਪ ਜੀ ਸੁਣ ਰਹੇ ਹੋ, ਨਾਨ ਦਾ ਰਾਜਾ ਮੇਦਨੀ ਪ੍ਰਕਾਸ਼, ਉਹਨੇ ਦਸਵੇਂ ਪਾਤਸ਼ਾਹ ਨੂੰ ਪਿਆਰ ਭਰੀ ਚਿੱਠੀ ਭੇਜੀ ਸੀਗੀ, ਪਰ ਇੱਕ ਕਾਰਨ ਸੀਗਾ ਜੀ ਉਹਦਾ ਦੀ ਵਿੱਚ ਜੀ, ਉਸ ਚਿੱਠੀ ਨੂੰ ਭੇਜਣ ਦਾ ਇੱਕ ਕਾਰਨ ਸੀਗਾ, ਉਹ ਉਹਨੇ ਕਿਸੇ ਨੂੰ ਨਹੀਂ ਦੱਸਿਆ। ਉਹਨੂੰ ਪਤਾ ਤਾਂ ਉਹਦੇ ਵਜ਼ੀਰ ਨੂੰ ਪਤਾ, ਜਾਂ ਦਸਵੇਂ ਪਾਤਸ਼ਾਹ ਨੂੰ ਪਤਾ, ਪਰ ਮਹਾਰਾਜ ਦੱਸ ਨਹੀਂ ਰਹੇ ਵੀ ਸਾਨੂੰ ਇਹ ਕਾਰਨ ਪਤਾ ਜੀ, ਕਿਉਂ ਗੁਰੂ ਸਾਹਿਬ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ, ਅਸੀਂ ਕਿਹੜੀ ਇੱਛਾ ਲੈ ਕੇ ਆਏ ਮਹਾਰਾਜ ਨੂੰ ਉਸ ਗੱਲ ਦਾ ਵੀ ਪਤਾ ਜੀ। ਨਾਨ ਦਾ ਰਾਜਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਭਰੀ ਚਿੱਠੀ ਭੇਜਦਾ, ਪਰਿਵਾਰ ਦੇ ਨਾਲ ਸਿੱਖਾਂ ਨਾਲ ਸਲਾਹ ਕਰਕੇ ਸੱਚੇ ਪਾਤਸ਼ਾਹ ਨਾਨ ਪਹੁੰਚਦੇ ਨੇ ਜੀ। ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਅੱਗੇ ਹੋ ਕੇ ਸਮੇਤ ਫੌਜਾਂ ਨੂੰ ਨਾਲ ਲੈ ਕੇ, ਨਗਰ ਦੇ ਲੋਕਾਂ ਨੂੰ ਨਾਲ ਲੈ ਕੇ ਮਹਾਰਾਜ ਦਾ ਬੜਾ ਸਤਿਕਾਰ ਕੀਤਾ ਤੇ ਗੁਰੂ ਜੀ ਨੂੰ ਜੀ ਆਇਆਂ ਨੂੰ ਆਖਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਨੂੰ ਖੁਸ਼ੀਆਂ ਦਿੱਤੀਆਂ। ਨਾਨ ਦੇ ਰਾਜੇ ਨੇ ਪਹਿਲੀ ਵਾਰੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸੀਗੇ ਤੇ ਦਰਸ਼ਨ ਕਰਕੇ ਨਾਨ ਦਾ ਰਾਜਾ ਖੁਸ਼ ਬੜਾ ਹੋਇਆ ਜੀ। ਮਹਾਰਾਜ ਦਾ ਸੁੰਦਰ ਸਰੂਪ ਹੈ, ਚੜ੍ਹਦੀ ਜਵਾਨੀ ਦੀ ਉਮਰ ਹੈ, ਬੜਾ ਸੋਹਣਾ ਮਹਾਰਾਜ ਦੀ ਜੁਗਤ ਮਰਜ਼ਾਦਾ ਜੀ। ਵੱਡੀ ਗੱਲ ਜਵਾਨੀ ਦੀ ਉਮਰ ਵਿੱਚ ਵੀ ਗੁਰੂ ਸਾਹਿਬ ਵਿੱਚ ਸਹਿਜ ਬੜਾ ਹੈ ਜੀ, ਸਹਿਜ ਬੜਾ ਜੀ। ਜਿੱਥੇ ਵੀਰ ਰਸ ਦੀ ਲੋੜ ਉੱਥੇ ਵੀਰ ਰਸ ਦੀ ਵੀ ਲੋੜ ਹੈ, ਪਰ ਸਾਧ ਸੰਗਤ ਜੀ ਜਿੱਥੇ ਸਹਿਜ ਦੀ ਲੋੜ ਉੱਥੇ ਸਹਿਜ ਦੀ ਵੀ ਲੋੜ ਹੈ ਜੀ। ਮਹਾਰਾਜ ਦੇ ਜੀਵਨ ਵਿੱਚ ਸਹਿਜ ਬੜਾ, ਰਾਜਾ ਸਾਰਾ ਕੁਝ ਵੇਖ ਕੇ ਬੜਾ ਖੁਸ਼ ਹੋਇਆ। ਇੱਕ ਖੁੱਲ੍ਹੀ ਥਾਂ 'ਤੇ ਮਹਾਰਾਜ ਦਾ ਆਸਣ ਲਵਾਇਆ ਗਿਆ, ਮਹਾਰਾਜ ਰਾਤ ਉੱਥੇ ਰਹੇ। ਅਗਲੇ ਦਿਨ ਨਾਣ ਦਾ ਰਾਜਾ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਨਾਣ ਦੇ ਰਾਜੇ ਨੇ, ਮੇਦਨੀ ਪ੍ਰਕਾਸ਼ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਇਸ ਨਗਰ ਦੇ ਵਿੱਚ ਜਿਹੜੀ ਥਾਂ ਤੁਹਾਨੂੰ ਚੰਗੀ ਲੱਗਦੀ ਹੈ ਨਾ ਸੱਚੇ ਪਾਤਸ਼ਾਹ, ਉੱਥੇ ਤੁਸੀਂ ਆਪਣਾ ਨਗਰ ਵਸਾਓ, ਆਪਣਾ ਘਰ ਬਣਾਓ, ਜਿਵੇਂ ਕਿਵੇਂ ਤੁਸੀਂ ਰਹੋ ਸੱਚੇ ਪਾਤਸ਼ਾਹ। ਗੱਲ ਕੀ ਜੀ, ਨਾਣ ਦਾ ਰਾਜਾ ਅੰਦਰੋਂ ਅੰਦਰ ਮਹਾਰਾਜ ਦੀ ਸ਼ਰਨ ਵਿੱਚ ਆ ਚੁੱਕਾ ਜੀ। ਅਤੇ ਜਿਹੜਾ ਭੀਮ ਚੰਦ ਹੈ ਜੀ, ਤੁਸੀਂ ਵੇਖ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚਿਆ ਜੀ। ਭੀਮ ਚੰਦ ਨੇ ਸਿੱਖ ਬਣਨ ਦਾ ਫੁਰਨਾ ਵੀ ਬਣਾ ਲਿਆ, ਪਰ ਉਹਦੇ ਕਰਮਾਂ ਨੇ ਸਾਥ ਨਹੀਂ ਦਿੱਤਾ ਅਤੇ ਭੀਮ ਚੰਦ ਸਿੱਖ ਨਹੀਂ ਬਣ ਸਕਿਆ ਜੀ। ਅਤੇ ਨਾਣ ਦੇ ਰਾਜੇ ਨੂੰ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕਰ ਦੇਣੀ ਜੀ ਇਹਦੇ 'ਤੇ, ਤੁਸੀਂ ਆਉਣ ਵਾਲੇ ਸਮੇਂ 'ਚ ਸੁਣ ਲਿਓ ਸਾਰੀ ਜੀ। ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ ਹੈ, ਅਸੀਂ ਥਾਂ ਵੇਖਦੇ ਹਾਂ, ਆਪਣੀ ਰਿਹਾਇਸ਼ ਉੱਥੇ ਬਣਾਵਾਂਗੇ, ਸਿੱਖ ਸਾਡੇ ਉੱਥੇ ਰਹਿਣਗੇ, ਪਰ ਥਾਂ ਕੱਲ੍ਹ ਵੇਖਣ ਜਾਵਾਂਗੇ ਕਹਿਣ ਲੱਗੇ। ਸੋ ਉਹ ਦਿਨ ਚੜ੍ਹਿਆ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਕੋਲ ਮੇਦਨੀ ਪ੍ਰਕਾਸ਼ ਆਇਆ ਅਤੇ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਆਪਣੇ ਨਗਰ ਵਿੱਚ ਕਿਸੇ ਨੂੰ ਮੁਫਤ ਥਾਂ ਦੇ ਕੇ ਇਹ ਕਹਿਣਾ ਘਰ ਬਣਾਓ ਅਤੇ ਆਪਣਾ ਨਗਰ ਵਸਾਓ, ਇਹਦੇ ਵਾਸਤੇ ਬੜੇ ਹਿਰਦੇ ਦੀ ਲੋੜ ਹੈਗੀ ਹੈ ਜੀ। ਬੰਦਾ ਤਾਂ ਥੋੜ੍ਹੀ ਜਿਹੀ ਥਾਂ ਨਹੀਂ ਛੱਡਦਾ ਜੀ। ਹਾਂਜੀ, ਆ ਗਲੀਆਂ ਦੇ ਵਿੱਚ ਵੇਖੋ, ਵਧਾ ਵਧਾਉਣ ਤੋਂ ਲੜਾਈ ਹੋਈ ਜਾਂਦੀ ਜੀ ਲੋਕਾਂ ਦੀ ਜੀ, ਹੈਂ ਇੱਧਰੋਂ ਨਹੀਂ ਵਧਾ ਵਧਾਉਣਾ ਕਹਿਣ ਲੱਗੇ, ਬੰਦਾ ਪੁੱਛੇ ਵਧਾ ਛਾਤੀ 'ਤੇ ਰੱਖ ਕੇ ਲੈ ਕੇ ਜਾਣਾ ਉੱਤੇ ਜੀ। ਹਾਂਜੀ, ਉਹ ਇੱਕ ਬੰਦਾ ਵੇਖਿਆ ਜੀ, ਅਸੀਂ ਉਹ ਇਸੇ ਗੱਲ ਤੋਂ ਹੀ ਲੜੀ ਜਾ ਵੀ ਬਨੇਰਾ ਨਹੀਂ ਜ਼ਿਆਦਾ ਵਧਾਉਣਾ ਕਹਿਣ ਲੱਗਿਆ, ਬਨੇਰਾ ਨਹੀਂ ਵਧਾਉਣਾ। ਬੰਦਾ ਪੁੱਛੇ ਮਰ ਤੂੰ ਵੀ ਜਾਣਾ ਅਤੇ ਮਰ ਮੁੱਕ ਸਭ ਨੇ ਜਾਣਾ, ਪਰ ਦੱਸ ਵੀ ਆਹ ਜਿਹੜਾ ਬਨੇਰਾ ਤੂੰ ਛਾਤੀ 'ਤੇ ਰੱਖ ਕੇ ਉੱਤੇ ਲੈ ਕੇ ਜਾਣਾ ਜੀ। ਬਸ ਬੰਦੇ ਨੂੰ ਸਮਝ ਆ ਜਾਏ ਜੀ, ਖੱਜ ਕੇ ਆਖੋ ਵਾਹਿਗੁਰੂ। ਮੇਦਨੀ ਪ੍ਰਕਾਸ਼ ਮਹਾਰਾਜ ਨੂੰ ਆਪਣੇ ਨਗਰ ਦੇ ਵਿੱਚ ਰਹਿਣ ਵਾਸਤੇ ਕਹਿ ਰਿਹਾ ਜੀ, ਮਹਾਰਾਜ ਘਰ ਬਣਾਓ, ਕਿਲ੍ਹਾ ਬਣਾਓ, ਜੋ ਮਰਜ਼ੀ ਬਣਾਓ, ਅਤੇ ਥਾਂ ਤੁਸੀਂ ਆਪੇ ਪਸੰਦ ਕਰ ਲਓ ਜੀ। ਫਿਰ ਅਗਲਾ ਦਿਨ ਚੜ੍ਹਿਆ, ਮਹਾਰਾਜ ਘੋੜੇ 'ਤੇ ਸੱਜੇ, ਰਾਜਾ ਮੇਦਨੀ ਪ੍ਰਕਾਸ਼ ਸੱਜਿਆ, ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲਿਆ, ਕੁਝ ਵਜ਼ੀਰ ਲਏ ਅਤੇ ਤਕਰੀਬਨ 50-60 ਸਰੀਰ ਗੁਰੂ ਸਾਹਿਬ ਦਾ ਘਰ ਜਿੱਥੇ ਬਣਾਉਣਾ ਜੀ ਉਹ ਥਾਂ ਵੇਖਣ ਵਾਸਤੇ ਤੁਰੇ ਫਿਰ ਰਹੇ ਨੇ ਜੀ। ਥਾਂ ਦੀ ਭਾਲ ਹੋ ਰਹੀ ਹੈ, ਇੱਥੋਂ ਹੁਣ ਪ੍ਰਸੰਗ ਆਰੰਭ ਹੁੰਦਾ ਜੀ। ਆਪਾਂ ਸਾਰੇ ਕਥਾ ਵਿੱਚ ਸੁਰਤੀਆਂ ਜੋੜੀਏ ਅਤੇ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਫਿਰ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਚਰੇ ਬਿਲੋਕਤ ਸੋ ਥਲ ਹੇਤ ਰੋਕਣ ਕੇ, ਭੇਤੀ ਜਹਿ ਲੋਕ ਹਾਥ ਜੋਰ ਸੋ ਬਤਾਵਤੇ।
ਸਾਧ ਸੰਗਤ ਜੀ, ਨਾਣ ਦੇ ਜਿਹੜੇ ਲੋਕ ਸਨ ਰਸਤੇ ਵਿੱਚ ਮਹਾਰਾਜ ਦੇ ਦਰਸ਼ਨ ਕਰਦੇ, ਕਿਉਂ ਮਹਾਰਾਜ ਘੋੜੇ ਤੇ ਜਾ ਰਹੇ, ਮਾਮਾ ਕਿਰਪਾਲ ਚੰਦ ਦੀ ਮੇਦਨੀ ਪ੍ਰਕਾਸ਼ ਸਾਰੇ ਨਾਲ ਨੇ, ਤੇ ਰਸਤੇ ਵਿੱਚ ਜਿਹੜੀ ਸੰਗਤ ਮਿਲ ਰਹੀ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰ ਰਹੀ ਹੈ ਜੀ। ਸਾਰੇ ਪੁੱਛ ਰਹੇ ਵੀ ਮਹਾਰਾਜ ਕਿੱਧਰ ਜਾ ਰਹੇ, ਅਤੇ ਆਪਸ ਵਿੱਚ ਗੱਲਾਂ ਹੁੰਦੀਆਂ ਵੀ ਮਹਾਰਾਜ ਨੇ ਰਿਹਾਇਸ਼ ਬਣਾਉਣੀ ਹੈ ਅਤੇ ਥਾਂ ਲੱਭ ਰਹੇ ਨੇ ਸੱਚੇ ਪਾਤਸ਼ਾਹ, ਅਤੇ ਥਾਂ 'ਤੇ ਸਾਰੀ ਮਹਾਰਾਜ ਦੀ ਹੈ ਜੀ। ਹਾਂਜੀ, ਜਿੱਥੇ ਮਰਜ਼ੀ ਚੱਲ ਜਾਣ ਸਾਰੀ ਥਾਂ ਮਹਾਰਾਜ ਦੀ, ਪਰ ਆਪਾਂ ਵੀ ਘਰ ਬਣਾਉਣਾ ਹੋਵੇ ਅਤੇ ਵਧੀਆ ਕਲੋਨੀ ਵੇਖਦੇ ਹਾਂ ਜੀ, ਕੋਈ ਜੀ ਕਲੋਨੀ ਵਧੀਆ ਹੋਏ, ਆਸੇ ਪਾਸੇ ਦਾ ਵਾਤਾਵਰਨ ਵਧੀਆ ਹੋਏ ਜੀ। ਹਾਂਜੀ,
ਸੁੰਦਰ ਸਿਲਾਨਕੂਨ ਜਾਣਿਓ ਅਨੁਕੂਲ ਆਸ਼ੇ, ਖੜੇ ਦੇ ਡਮੂਲ ਜਹਾਂ ਬਿਪਟ ਸੁਹਾਵ।
ਸਾਧ ਸੰਗਤ, ਇੱਕ ਪਾਸੇ ਉੱਚੇ ਉੱਚੇ ਪਹਾੜ ਅਤੇ ਇੱਕ ਪਾਸੇ ਦਰਿਆ ਜੀ ਜਮਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਧਰ ਵਿਚਰਦੇ ਹੋਏ ਆਏ ਨਾ ਜੀ, ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਮਨਾ ਦੇ ਇਲਾਕੇ ਵਿੱਚ ਉਹਦੇ ਕੰਢੇ ਤੇ ਰਹਿਣ ਵਾਸਤੇ ਥਾਂ ਪਸੰਦ ਕਰ ਲਈ ਸੱਚੇ ਪਾਤਸ਼ਾਹ ਨੇ ਜੀ। ਪਤਾ ਨਹੀਂ ਜਾਂ ਮਹਾਰਾਜ ਨੇ ਬਾਣੀ ਚ ਲਿਖਿਆ ਤਿੰਨਾਂ ਦਰਿਆਵਾਂ ਸੀ ਦੋਸਤੀ। ਦਸਵੇਂ ਪਾਤਸ਼ਾਹ ਦੇ ਤਕਰੀਬਨ ਜਿੰਨੇ ਅਸਥਾਨ ਨੇ ਨਾ ਜੀ, ਦਰਿਆਵਾਂ ਦੇ ਲਾਗੇ ਨੇ ਜੀ। ਮਹਾਰਾਜ ਦੇ ਜਿੰਨੇ ਅਸਥਾਨ ਨੇ, ਆਗਮਨ ਸੱਚੇ ਪਾਤਸ਼ਾਹ ਦਾ ਗੰਗਾ ਲਾਗੇ ਹੋਇਆ ਜੀ। ਆਨੰਦਪੁਰ ਸਾਹਿਬ ਸਤਲੁਜ ਲਾਗੇ ਕੀਤਾ ਜੀ। ਪਾਉਂਟਾ ਸਾਹਿਬ ਸੱਚੇ ਪਾਤਸ਼ਾਹ ਨੇ ਜਮੁਨਾ ਦੇ ਕੰਢੇ ਤੇ ਹਜ਼ੂਰ ਸਾਹਿਬ ਗੋਦਾਵਰੀ ਦੇ ਕੰਢੇ ਤੇ ਜੀ। ਮਹਾਰਾਜ ਨੇ ਨਾ ਜੀ ਦਰਿਆਵਾਂ ਨੂੰ ਲਾਗੇ ਲਾਗੇ ਰੱਖਿਆ ਜੀ। ਰੱਬ ਦੇ ਪਿਆਰਿਆਂ ਦਾ ਇਹਨਾਂ ਚੀਜ਼ਾਂ ਨਾਲ ਬੜਾ ਪਿਆਰ ਹੁੰਦਾ ਹੈ ਜੀ। ਬਾਣੀ ਚ ਮਹਾਰਾਜ ਲਿਖਦੇ ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਰੱਬ ਦੇ ਪਿਆਰਿਆਂ ਦੀ ਦਰਿਆਵਾਂ ਦੇ ਨਾਲ ਦੋਸਤੀ ਹੁੰਦੀ ਹੈ ਜੀ। ਹਾਂਜੀ, ਚੱਲਦਾ ਹੋਇਆ ਦਰਿਆ ਬੰਦੇ ਨੂੰ ਬੜੀ ਸਿੱਖਿਆ ਦਿੰਦਾ ਹੈ ਜੀ, ਬੜੀ ਸਿੱਖਿਆ ਦਿੰਦਾ ਹੈ। ਜਿਵੇਂ ਦਰਿਆ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ, ਉਵੇਂ ਚੱਲਦਾ ਹੋਇਆ ਦਰਿਆ ਬੰਦੇ ਨੂੰ ਲਗਾਤਾਰ ਰੱਬ ਵਾਲੇ ਪਾਸੇ ਚੱਲਣ ਦੀ ਸਿੱਖਿਆ ਦਿੰਦਾ ਰਹਿੰਦਾ ਹੈ ਜੀ। ਸਿੱਖਣ ਵਾਲਾ ਸੁਭਾਅ ਹੋਵੇ ਤੇ ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਥਾਂ ਪਸੰਦ ਕਰ ਲਈ ਜੀ। ਹਾਂਜੀ,
ਗੁਰੂ ਕੇ ਪਸੰਦ ਆਇਓ ਆਨੰਦ ਬਿਲੰਦ ਪਾਇਓ, ਭਖਤ ਨਰਿੰਦ ਸੰਗ ਏਈ ਮਨ ਭਾਵ ਤੇ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਥਾਂ ਪਸੰਦ ਆ ਗਈ, ਮਨ ਨੂੰ ਚੰਗੀ ਲੱਗੀ, ਮੇਦਨੀ ਪ੍ਰਕਾਸ਼ ਲੱਗ ਕੇ ਘੋੜੇ ਤੇ ਹੈ, ਮਹਾਰਾਜ ਵੀ ਘੋੜੇ ਤੇ ਹਨ। ਮਹਾਰਾਜ ਕਹਿੰਦੇ ਰਾਜੇ ਸਾਨੂੰ ਆਹ ਥਾਂ ਪਸੰਦ ਹੈ। ਕਹਿਣ ਲੱਗੇ ਸਾਧ ਸੰਗਤ ਜੀ, ਜਿੱਥੇ ਮਹਾਰਾਜ ਨੇ ਬਹਿਣਾ, ਜਿੱਥੇ ਬਹਿ ਕੇ ਜਪ ਤਪ ਕਰਨਾ, ਜਿੱਥੇ ਕਵੀਆਂ ਦੇ ਦਰਬਾਰ ਸਜਾਉਣੇ, ਪਤਾ ਨਹੀਂ ਉਸ ਥਾਂ ਦੀ ਪਿਛਲੀ ਕਿੰਨੀ ਕੁ ਬੰਦਗੀ ਹੋਏਗੀ ਜੀ। ਐਵੇਂ ਥੋੜ੍ਹੀ ਥਾਂ ਪਸੰਦ ਕੀਤੀ ਮਹਾਰਾਜ ਨੇ ਜੀ। ਗੁਰੂ ਸਾਹਿਬ ਜਿਸ ਧਰਤੀ ਤੇ ਚਰਨ ਪਾ ਦੇਣ, ਉਸ ਧਰਤੀ ਦੇ ਕੀਤੇ ਹੋਏ ਪਾਪ ਮੁੱਕ ਜਾਂਦੇ ਜੀ। ਧਰਤੀ ਤੇ ਪਾਪ ਵੀ ਕੀਤੇ ਜਾਂਦੇ ਤੇ ਧਰਤੀ ਤੇ ਪੁੰਨ ਵੀ ਕੀਤੇ ਜਾਂਦੇ ਜੇ। ਆ ਜਿਸ ਧਰਤੀ ਤੇ ਤੁਸੀਂ ਬੈਠੇ ਹੋ, ਇੱਥੇ ਗੁਰੂ ਸਾਹਿਬ ਦੀ ਸਿਫਤ ਹੋ ਰਹੀ, ਰੱਬ ਦੀ ਬਾਣੀ ਪੜ੍ਹੀ ਜਾ ਰਹੀ, ਧਰਤੀ ਦੇ ਪੁੰਨ ਵੱਧ ਰਹੇ ਨੇ ਜੀ, ਧਰਤੀ ਦੇ ਪੁੰਨ ਵੱਧ ਰਹੇ ਨੇ। ਇੱਥੇ ਹੀ ਹੁਣ ਸ਼ਰਾਬ ਮਤਲਬ ਕਿ ਦੂਜਾ ਪਹਿਰਾ ਵਰਤਾ ਦਿਓ ਜੀ। ਹਾਂਜੀ, ਇੱਥੇ ਦੂਜਾ ਪਹਿਰਾ ਵਰਤਾ ਦਿੱਤਾ ਜਾਏ, ਇੱਥੇ ਧਰਤੀ ਦੇ ਪਾਪ ਬਣ ਜਾਣੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਵੀ ਇਸ ਧਰਤੀ ਦੇ ਪਹਿਲੇ ਪੁੰਨ ਬੜੇ ਨੇ ਜੀ। ਮਹਾਰਾਜ ਨੇ ਉਹ ਥਾਂ ਪਸੰਦ ਕੀਤੀ ਜੀ। ਹਾਂਜੀ,
ਭਿਖੇ ਸੋ ਪੂਰ ਆਵਤੇ, ਸਮੁਖ ਸ਼ਬ ਪਾਵਤੇ, ਹਿਰਦੇ ਕੋ ਹਰ ਖਾਵਤੇ, ਸੋ ਬੇਗ ਜਲ ਜਾਵ ਤੋ।
ਸੱਚੇ ਪਾਤਸ਼ਾਹ ਖੜੇ ਹੋ ਕੇ ਕਹਿਣ ਲੱਗੇ, ਮਹਾਰਾਜ ਕਹਿੰਦੇ ਵੇਖ ਰਾਜੇ ਜਲ ਦਾ ਵੇਗ ਕਿੱਡਾ ਸੋਹਣਾ ਇੱਥੇ। ਕਹਿਣ ਲੱਗੇ ਦਰਿਆ ਕਿੱਡਾ ਸੋਹਣਾ ਵਗ ਰਿਹਾ, ਤੇ ਮਹਾਰਾਜ ਕਹਿਣ ਲੱਗੇ ਦਰਿਆ ਨੂੰ ਵੇਖ ਵੇਖ ਕੇ ਹਿਰਦਾ ਸਾਡਾ ਖੁਸ਼ ਹੋ ਰਿਹਾ। ਕਹਿਣ ਲੱਗੇ ਦੂਜੇ ਪਾਸੇ ਮਹਾਰਾਜ ਕਹਿਣ ਲੱਗੇ ਹਵਾ ਬੜੀ ਸੋਹਣੀ ਇਧਰੋਂ ਆਉਂਦੀ ਹੈ, ਇੱਕ ਬੰਨੇ ਪਹਾੜ ਨੇ ਬੜੇ ਵਧੀਆ। ਹਾਂਜੀ,
ਮੇਦਨੀ ਪ੍ਰਕਾਸ਼ ਕੋ ਸੁਨਾਏ ਨਿਜ ਬਾਸ ਕੋ, ਸੋ ਹੋਏ ਜਲ ਪਾਸ ਕੋ ਤੁਰੰਗ ਕੋ ਟਿਕਾਏ।
ਸੱਚੇ ਪਾਤਸ਼ਾਹ ਨੇ ਵਾਹਿਗੁਰੂ ਘੋੜਾ ਉੱਥੇ ਰੋਕ ਲਿਆ ਤੇ ਮੇਦਨੀ ਪ੍ਰਕਾਸ਼ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਰਾਜਾ ਜੀ, ਅਸੀਂ ਤੇ ਦਰਿਆ ਦੇ ਇੱਥੇ ਕਿਨਾਰੇ ਤੇ ਰਵਾਂਗੇ, ਗੱਜ ਕੇ ਆਖੋ ਵਾਹਿਗੁਰੂ। ਫਿਰ ਖਾਲਸਾ ਜੀ ਚੇਤਾ ਰੱਖਣਾ, ਦਰਿਆਵਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਸ਼ੇਸ਼ ਸੰਬੰਧ ਹੈ ਜੀ। ਤੇ ਸਾਧ ਸੰਗਤ ਆਮ ਤੌਰ ਤੇ ਦਰਿਆ ਬੰਦੇ ਨੂੰ ਕੁਝ ਨਾ ਕੁਝ ਦਿੰਦੇ ਜੇ, ਪਰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਆਪ ਦਰਿਆਵਾਂ ਨੂੰ ਬਹੁਤ ਕੁਝ ਦਿੰਦੇ ਰਹੇ ਜੀ। ਮਹਾਰਾਜ ਦਰਿਆਵਾਂ ਨੂੰ ਵੰਡਦੇ ਰਹੇ ਜੀ ਬਹੁਤ ਕੁਝ। ਗੋਦਾਵਰੀ ਨੂੰ ਵੀ ਮਹਾਰਾਜ ਨੇ ਬਹੁਤ ਕੁਝ ਵੰਡਿਆ, ਗੰਗਾ ਨੂੰ ਵੀ ਬੜਾ ਕੁਝ ਵੰਡਿਆ, ਜਮੁਨਾ ਨੂੰ ਵੀ ਬੜਾ ਕੁਝ ਵੰਡਿਆ, ਤੇ ਸਤਲੁਜ ਨੂੰ ਵੀ ਬੜਾ ਕੁਝ ਮਹਾਰਾਜ ਨੇ ਦਿੱਤਾ ਜੀ, ਬੜਾ ਕੁਝ ਦਿੱਤਾ। ਮਹਾਰਾਜ ਕਹਿੰਦੇ ਰਾਜੇ ਅਸੀਂ ਇੱਥੇ ਰਹਿਣਾ। ਕਹਿਣ ਲੱਗੇ
ਹਾਂਜੀ, ਹੇਤ ਤਰ ਮੂਲ ਕੋ ਸੋ ਜਮੁਨਾ ਕੇ ਕੂਲ ਕੋ, ਨਿਵੇਸ਼ ਹੇਤ ਉਤਰੇ ਆਨੰਦ ਕੋ ਵਡਾਏ ਕੈ।
ਸੱਚੇ ਪਾਤਸ਼ਾਹ ਕਹਿਣ ਲੱਗੇ ਵੇਖ ਇੱਥੇ ਦਰਖਤਾਂ ਦੇ ਮੁੱਢ ਕਿੱਡੇ ਕਿੱਡੇ ਵੱਡੇ। ਕਹਿਣ ਲੱਗੇ ਦਰਖਤ ਬੜੇ ਪੁਰਾਣੇ ਸੀਗੇ। ਮਹਾਰਾਜ ਕਹਿੰਦੇ ਇੱਥੇ ਮੁੱਖ ਮੁੱਢ ਬੜੇ ਬੜੇ ਵੱਡੇ ਨੇ, ਇਹਨਾਂ ਮੁੱਢਾਂ ਦੇ ਨਾਲ ਅਸੀਂ ਆਪਣੇ ਘੋੜੇ ਬੰਨਿਆ ਕਰਨੇ। ਕਹਿਣ ਲੱਗੇ ਉਹ ਇਹ ਸਾਰਾ ਕੁਝ ਵੇਖਣਾ ਪੈਂਦਾ, ਹੁਣ ਕੋਠੀ ਨਵੀਂ ਲੈਣੀ ਹੋਏ ਤੇ ਗੱਡੀ ਲਾਉਣ ਦੀ ਵੀ ਤਾਂ ਥਾਂ ਚਾਹੀਦੀ ਹੈ ਨਾ ਜੀ। ਤੇ ਮਹਾਰਾਜ ਕੋਲ ਘੋੜੇ ਹੁੰਦੇ ਸੀਗੇ, ਹਾਥੀ ਹੁੰਦੇ ਸੀਗੇ, ਉਹਨਾਂ ਲਈ ਵੀ ਥਾਂ ਚਾਹੀਦੀ ਵਧੀਆ ਜੀ। ਹਾਂਜੀ,
ਤਾਤਕਾਲ ਡਾਲ ਕਰ ਫਰਸ਼ ਉਤਾਰ ਕਰ, ਗਾਦੀ ਰੰਗ ਲਾਲ ਕੀ ਸੋ ਦਸ ਨਡਸਾਏ।
ਉਸੇ ਵਾਲੇ ਗੁਰੂ ਕੇ ਸਿੱਖਾਂ ਨੇ ਮਹਾਰਾਜ ਦਾ ਹੁਕਮ ਸੁਣ ਕੇ ਗਲੀਚੇ ਵਿਛਾ ਦਿੱਤੇ, आसन ला दिता, लाल रंग दी गद्दी दसवें पातशाह वास्ते लाई जी। महाराज बैठो सच्चे पातशाह। हांजी
बैठ। श्री गोबिंद सिंह बोलत नरेंद्र संग, सुंदर बिलंद है पसंद मन पाए।
महाराज सच्चे पातशाह दे लागे एक पासे राजा बैठ गया, उच्ची थां ते महाराज बैठे सारा कुछ वेख रहे जी। दरिया वेख रहे, पहाड़ वेख रहे, सब कुछ वेख रहे। ਤੇ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਵੱਲ ਵੇਖ ਕੇ ਕਹਿੰਦੇ, ਰਾਜੇ ਥਾਂ ਸਾਨੂੰ ਬੜੀ ਪਸੰਦ ਹੈ। ਕਹਿਣ ਲੱਗੇ, ਰਾਜੇ ਸਾਨੂੰ ਥਾਂ ਬੜੀ ਪਸੰਦ, ਹੁਣੇ ਤੁਹਾਨੂੰ ਪਤਾ ਲੱਗੇਗਾ ਥਾਂ ਕਿਉਂ ਪਸੰਦ ਹੈ ਜੀ। ਇਹ ਜੀ ਹਾਂਜੀ,
ਜਮਨਾ ਪ੍ਰਵਾਹਿਕ ਦੂਸਰੇ ਉਤੰਗ ਤੱਟ, ਤੀਸਰੇ ਤਰੁਨ ਠੱਟ ਸੈਲਨ ਕੀ ਸੈਲ ਹੈ।
ਮੇਦਨੀ ਪ੍ਰਕਾਸ਼,
ਮੇਦਨੀ ਪ੍ਰਕਾਸ਼ ਸੁਣ, ਹਾਥ ਜੋਰ ਬਾਕ ਬਨ, ਮਨ ਕੀ ਪਛਾਣੋ ਤੁਮ ਦੇਖਿਓ ਥਲ ਛਾਲ ਹੈ।
ਰਾਜੇ ਮੇਦਨੀ ਪ੍ਰਕਾਸ਼ ਨੇ ਹੱਥ ਜੋੜੇ ਜੀ ਮਹਾਰਾਜ ਵੱਲ। ਜਦੋਂ ਮਹਾਰਾਜ ਨੇ ਕਿਹਾ ਨਾ, ਅਸੀਂ ਆਸਣ ਹੁਣ ਇੱਥੇ ਲਾਉਣਾ, ਇਹ ਪੌਂਟਾ ਸਾਹਿਬ ਵਾਲੀ ਥਾਂ ਹੈ ਜੀ। ਮਹਾਰਾਜ ਨੇ ਕਿਹਾ ਹੁਣ ਆਸਣ ਅਸੀਂ ਇੱਥੇ ਲਾਉਣਾ, ਇਹ ਥਾਂ ਤੁਹਾਨੂੰ ਪੂਰੀ ਪਸੰਦ ਹੈ। ਤੇ ਮੇਦਨੀ ਪ੍ਰਕਾਸ਼ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣੋ, ਮਹਾਰਾਜ ਤੁਸੀਂ ਜਾਣੀ ਜਾਣੋ। ਸੱਚੇ ਪਾਤਸ਼ਾਹ ਜਿਹੜੀ ਗੱਲ ਤੁਹਾਨੂੰ ਹੁਣ ਤੱਕ ਨਹੀਂ ਮੈਂ ਦੱਸੀ, ਮਹਾਰਾਜ ਜਿੰਨੇ ਕਾਰਜ ਤੁਸੀਂ ਕੀਤੇ ਉਹਦੇ ਅਧੀਨ ਕਰਦੇ ਰਹੇ ਹੋ। ਮਹਾਰਾਜ ਜਿਹੜੀ ਗੱਲ ਤੁਹਾਨੂੰ ਹੁਣ ਤੱਕ ਨਹੀਂ ਮੈਂ ਮੂੰਹੋਂ ਬੋਲ ਕੇ ਦੱਸੀ, ਮਹਾਰਾਜ ਤੁਸੀਂ ਕੰਮ ਹੀ ਉਹਦੇ ਅਨੁਸਾਰ ਕਰ ਰਹੇ ਹੋ, ਮੈਂ ਵੇਖ ਕੇ ਹੈਰਾਨ ਹੈਗਾ ਸੱਚੇ ਪਾਤਸ਼ਾਹ। ਮਹਾਰਾਜ ਖੁਸ਼ ਹੋ ਗਏ। ਫਿਰ ਉਹਨੇ ਆਖਿਆ ਜੀ ਮੇਦਨੀ ਪ੍ਰਕਾਸ਼ ਨੇ, ਮਹਾਰਾਜ ਤੁਸੀਂ ਜਾਣੀ ਜਾਣੋ। ਸਾਰੇ ਹੈਰਾਨ ਹੋ ਗਏ ਵੀ ਥਾਂ ਤੇ ਮਹਾਰਾਜ ਨੇ ਸਹਿਜ ਸੁਭਾਅ ਪਸੰਦ ਕੀਤੀ ਹੈ, ਇਹਦੇ ਚ ਜਾਣੀ ਜਾਣ ਹੋਣ ਵਾਲੀ ਕਿਹੜੀ ਗੱਲ ਹੈ। ਪਰ ਮਹਾਰਾਜ ਨੇ ਹੁਣ ਮੇਦਨੀ ਪ੍ਰਕਾਸ਼ ਸਾਰੀ ਕੁੰਡੀ ਖੋਲ ਰਿਹਾ ਜੀ। ਹਾਂਜੀ,
ਇਹਾਂ ਲੱਗ ਹੱਦ ਹਮ ਕਰੀ ਰਿਪ ਸੰਗ ਬਦ, ਕੇਤੀ ਬਾਰ ਜਿਦੈ ਕਰ ਸੰਗ ਭਯੋ ਐਲ ਹੈ।
ਸੱਚੇ ਪਾਤਸ਼ਾਹ ਅੱਜ ਜਿੱਥੇ ਤੁਸੀਂ ਆਸਣ ਲਾਉਣ ਲੱਗੇ ਹੋ ਨਾ, ਸਾਡੇ ਰਾਜ ਦੀ ਹੱਦ ਹੈਗੀ ਆ ਸੱਚੇ ਪਾਤਸ਼ਾਹ। ਇਹਦੇ ਪਾਰਲਾ ਰਾਜਾ ਜਿਹੜਾ ਉਹ ਫਤਿਹ ਸ਼ਾਹ ਦਾ ਹੈਗਾ ਜੀ, ਤੇ ਫਤਿਹ ਸ਼ਾਹ ਤੇ ਮੇਰੀ ਲੜਾਈ ਕਿਸੇ ਵੇਲੇ ਵੀ ਹੋ ਸਕਦੀ ਹੈ ਮਹਾਰਾਜ, ਸਾਡੀ ਜੰਗ ਕਿਸੇ ਵੇਲੇ ਵੀ ਲੱਗ ਸਕਦੀ ਹੈ। ਹਾਂਜੀ,
ਫਤਿਹ ਸ਼ਾਹ ਮਹੀਪਾਲ ਹਮ ਤੇ ਵਿਸਾਲ ਦੇਸ਼, ਧਾਰਤ ਗਰੂਰ ਸੂਰ ਲੈ ਕੇ ਸਹੋਹਾਤ।
ਰਾਜ ਉਹ ਹੰਕਾਰੀ ਬੜਾ, ਉਹਨੂੰ ਮਾਣ ਬੜਾ, ਤੇ ਉਹਨੇ ਕਿਸੇ ਵੇਲੇ ਵੀ ਹਮਲਾ ਕਰ ਦੇਣਾ। ਤੇ ਸੱਚ ਪੁੱਛੋ ਤੇ ਮਹਾਰਾਜ ਮੈਂ ਤੁਹਾਨੂੰ ਸੱਦਿਆ ਵੀ ਇੱਥੇ ਸਹਾਇਤਾ ਮੰਗਣ ਵਾਸਤੇ ਸੀਗਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਵੇਖ ਲਓ ਇਹ ਗੱਲ ਉਹਨੇ ਚਿੱਠੀ ਚ ਨਹੀਂ ਲਿਖੀ ਜੀ, ਚਿੱਠੀ ਵਿੱਚ ਨਹੀਂ ਸੀ ਲਿਖੀ, ਪਰ ਮਹਾਰਾਜ ਮੈਂ ਤੁਹਾਨੂੰ ਸੱਦਿਆ ਵੀ ਸਹਾਇਤਾ ਮੰਗਣ ਵਾਸਤੇ ਸੀਗਾ ਜੀ। ਤੇ ਮਹਾਰਾਜ ਹੁਣ ਤੱਕ ਮੈਂ ਇਹ ਗੱਲ ਨਹੀਂ ਦੱਸੀ, ਆਸਣ ਤੁਸੀਂ ਇੱਥੇ ਲਾਇਆ ਆਪਣਾ, ਤੇ ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਹੁਣ ਮੇਰੀ ਸਹਾਇਤਾ ਉਸੇ ਤਰ੍ਹਾਂ ਕਰ ਵੀ ਦਿਓ ਜੀ। ਹੁਣ ਮੈਂ ਥੋੜਾ ਜਿਹਾ ਪਿਛਲਾ ਪ੍ਰਸੰਗ ਤੁਹਾਨੂੰ ਦੱਸਦਿਆਂ ਲੜੀ ਜੁੜ ਜਾਏਗੀ। ਮੇਦਨੀ ਪ੍ਰਕਾਸ਼ ਫਤਿਹ ਸ਼ਾਹ ਤੋਂ ਬੜਾ ਤੰਗ ਸੀਗਾ ਜੀ। ਫਤਿਹ ਸ਼ਾਹ ਤੇ ਭੀਮ ਚੰਦ ਆਪਸ ਵਿੱਚ ਕੁੜਮ ਕੁੜਮ ਨੇ ਜੀ। ਮੇਦਨੀ ਪ੍ਰਕਾਸ਼ ਫਤਿਹ ਸ਼ਾਹ ਤੋਂ ਬਹੁਤ ਤੰਗ ਸੀਗਾ, ਇਹਦੀ ਥਾਂ ਤੇ ਬਹੁਤੀ ਵੱਡੀ ਨਹੀਂ ਸੀ ਹੈਗੀ ਜੀ, ਪਰ ਜਿੰਨੀ ਵੀ ਹੈਗੀ ਸੀ ਮੇਦਨੀ ਪ੍ਰਕਾਸ਼ ਦੀ ਸੋਹਣੀ ਬੜੀ ਸੀਗੀ ਥਾਂ ਜੀ। ਉਹ ਲੈਣਾ ਚਾਹੁੰਦੇ ਸੀਗੇ, ਖੋਣਾ ਚਾਹੁੰਦੇ ਸੀਗੇ। ਮੇਦਨੀ ਪ੍ਰਕਾਸ਼ ਇਕੱਲਾ ਬੈਠਾ ਇੱਕ ਦਿਨ ਆਪਣੇ ਵਜ਼ੀਰ ਦੇ ਨਾਲ ਸਲਾਮਾਂ ਕਰਦਾ ਵੀ ਵਜ਼ੀਰ ਕੋਈ ਇਹੋ ਜਿਹਾ ਤਰੀਕਾ ਦੱਸ ਜਿਹਦੇ ਨਾਲ ਮੇਰਾ ਦੇਸ਼ ਬਚ ਜਾਵੇ। ਕਹਿਣ ਲੱਗਾ ਮੇਰਾ ਦੇਸ਼ ਬਚ ਜਾਵੇ। ਰਾਮ ਰਾਏ ਫਤਿਹ ਸ਼ਾਹ ਤੋਂ ਪ੍ਰਭਾਵਿਤ ਹੈ, ਰਾਮ ਰਾਏ ਕੋਲ ਕਰਾਮਾਤਾਂ ਬਹੁਤ ਨੇ, ਰਾਮ ਰਾਏ ਜੇ ਚਾਹਵੇ ਤੇ ਮੇਰਾ ਬਹੁਤ ਕੁਝ ਵਿਗਾੜ ਸਕਦਾ, ਰਾਮ ਰਾਏ ਵੀ ਮੇਰੀ ਸਹਾਇਤਾ ਨਹੀਂ ਕਰ ਰਿਹਾ, ਦੇਵੀ ਦੇਵਤੇ ਪੀਰ ਸਾਰੇ ਮੈਂ ਬੜੇ ਮਨਾਲੇ ਨੇ ਤੇ ਮੇਰੀ ਸਹਾਇਤਾ ਨਹੀਂ ਕੋਈ ਕਰ ਰਿਹਾ ਜੀ। ਤੇ ਉਹ ਪਤਾ ਕੀ ਕਹਿਣ ਲੱਗਾ ਜਿਹੜਾ ਵਜ਼ੀਰ ਸੀਗਾ, ਵਜ਼ੀਰ ਕਹਿੰਦਾ ਕਹਿਣ ਲੱਗਾ ਇੱਕ ਕੰਮ ਹੋ ਸਕਦਾ, ਤੁਹਾਡਾ ਵੀ ਭਲਾ ਹੋ ਸਕਦਾ ਤੇ ਸਾਡੇ ਰਾਜ ਦਾ ਵੀ ਭਲਾ ਹੋ ਸਕਦਾ। ਉਹ ਕਹਿੰਦਾ ਦੱਸੋ। ਵਜ਼ੀਰ ਕਹਿੰਦਾ ਦਰਿਆ ਦੇ ਇੱਕ ਪਾਸੇ ਜਿਹੜਾ ਉੱਚਾ ਟਿੱਲਾ ਪਹਾੜ ਦਾ, ਇੱਥੇ ਇੱਕ ਸਾਧੂ ਕੁਟੀਆ ਪਾ ਕੇ ਰਹਿੰਦਾ। ਕਹਿਣ ਲੱਗਾ ਆਪਾਂ ਉਸ ਸਾਧੂ ਦੇ ਕੋਲ ਜਾਈਏ, ਸਾਡੇ ਨਗਰ ਦਾ ਉਹ ਸਾਧੂ ਹੈ, 100 ਕੁ ਸਾਲ ਤੋਂ ਉਹਦੀ ਉੱਤੇ ਉਮਰ ਹੈ, ਤੇ ਕ੍ਰਿਸ਼ਨ ਜੀ ਦਾ ਬੜਾ ਵੱਡਾ ਪੁਜਾਰੀ ਹੈ। ਉਹਦੇ ਕੋਲ ਇੱਕ ਨੌਕਰ ਹੈ ਤੇ ਨੌਕਰ ਜਿਹੜਾ ਉਹ ਛੋਟੀ ਜਿਹੀ ਉਮਰ ਦਾ, ਉਹਦਾ ਕੰਮ ਕੀ ਹੈ, ਉਹਨੇ ਦੁੱਧ ਲਿਆ ਕੇ ਉਸ ਸਾਧੂ ਨੂੰ ਪਿਆਉਣਾ ਹੁੰਦਾ, ਰਿਸ਼ੀ ਨੂੰ ਪਿਆਉਣਾ ਹੁੰਦਾ। ਰਿਸ਼ੀ ਬੜਾ ਭਲਾ, ਪਰ ਸੁਣਿਆ ਅੱਜ ਕੱਲ੍ਹ ਉਹ ਮਿਲਦਾ ਨਹੀਂ ਕਿਸੇ ਦੇ ਨਾਲ ਜੀ। ਮੇਤਨੀ ਪ੍ਰਕਾਸ਼ ਆਪਣੇ ਵਜ਼ੀਰ ਨੂੰ ਕਹਿੰਦਾ, ਵਜ਼ੀਰ ਸਾਡਾ ਰਾਜ ਭਾਗ ਖਤਰੇ 'ਚ ਹੈ, ਤੂੰ ਇੱਕ ਕੰਮ ਕਰ, ਕਿਸੇ ਤਰੀਕੇ ਦੇ ਨਾਲ ਮੇਰੀ ਉਸ ਰਿਸ਼ੀ ਦੇ ਨਾਲ ਮੁਲਾਕਾਤ ਕਰਾ, ਰਿਸ਼ੀ ਸਾਨੂੰ ਕੋਈ ਰਸਤਾ ਦੱਸੇ ਜਿਹਦੇ ਨਾਲ ਸਾਡਾ ਉਜੜਦਾ ਹੋਇਆ ਰਾਜ ਭਾਗ ਮੁੜ ਵਸਣ ਦੇ ਕਿਨਾਰੇ 'ਤੇ ਆ ਜਾਏ ਜੀ। ਇਹ ਦੋਵੇਂ ਕੁਝ ਸਿਪਾਹੀ ਲੈ ਕੇ ਗਏ ਜੀ। ਸਾਧੂ ਰਿਸ਼ੀ, ਉਹ ਕਾਲਸੀ ਇਲਾਕਾ ਸੀਗਾ ਜੀ, ਇੱਕ ਕਾਲਸੀ ਦਾ ਰਿਸ਼ੀ ਉਹਨੂੰ ਕਹਿੰਦੇ ਹੁੰਦੇ ਸੀਗੇ। ਉਸ ਪਾਸੇ ਗਏ ਤੇ ਜਾ ਕੇ ਪਹਿਲਾਂ ਵਜ਼ੀਰ ਗਿਆ, ਵਜ਼ੀਰ ਨੇ ਕਿਹਾ, ਰਿਸ਼ੀ ਜੀ ਨਮਸਕਾਰ, ਤੁਹਾਡੇ ਚਰਨਾਂ 'ਚ ਨਮਸਕਾਰ ਕਰਦਾ ਤੇ ਸਾਡੀ ਰਿਆਸਤ ਦਾ ਰਾਜਾ ਮੇਦਨੀ ਪ੍ਰਕਾਸ਼ ਤੁਹਾਡੇ ਨਾਲ ਮਿਲਣਾ ਚਾਹੁੰਦਾ ਜੀ। ਜਿਹੜਾ ਰਿਸ਼ੀ ਸੀ ਨਾ, ਉਹ ਪਿਆਰ ਦੇ ਰੰਗ ਵਿੱਚ ਰੰਗਿਆ ਪਿਆ ਸੀਗਾ, ਉਹਦੇ ਨੇਤਰਾਂ 'ਚ ਜਲ ਸੀਗਾ। ਉਹ ਕਹਿੰਦਾ, ਹੇ ਭਗਵਾਨ ਤੂੰ ਮਿਲ ਮੈਨੂੰ, ਭਾਵੇਂ ਰਾਜੇ ਦੇ ਰੂਪ 'ਚ ਹੀ ਮਿਲ, ਕਹਿਣ ਲੱਗਾ ਤੂੰ ਮਿਲ ਭੈਣ ਮੈਨੂੰ, ਭਾਵੇਂ ਰਾਜੇ ਦੇ ਰੂਪ 'ਚ ਹੀ ਮਿਲ ਲਾ। ਤੇ ਗੁਰਮੁਖੋ, ਕਾਲਸੀ ਦਾ ਰਿਸ਼ੀ ਜਿਹੜਾ ਸੀ ਉਹ ਉੱਠ ਕੇ ਬਾਹਰ ਆਇਆ ਜੀ। ਮੇਦਨੀ ਪ੍ਰਕਾਸ਼ ਨੇ ਕੀਤੀ ਉਹਨੂੰ ਨਮਸਕਾਰ, ਤੇ ਕਾਲਸੀ ਦਾ ਰਿਸ਼ੀ ਕਹਿਣ ਲੱਗਾ, ਤੂੰ ਰਾਜਾ, ਮੈਂ ਇੱਕ ਗਰੀਬ ਆਪਣੀ ਕੁਟੀਆ 'ਚ ਬੈਠਾ, ਰਿਸ਼ੀ ਮੈਂ ਤੇਰੀ ਕੀ ਮਦਦ ਕਰ ਸਕਦਾ। ਉਹ ਕਹਿਣ ਲੱਗਾ, ਜਦੋਂ ਦੁਨਿਆਵੀ ਬਲ ਹਾਰ ਜਾਵੇ ਉਦੋਂ ਰੱਬ ਦੀ ਸ਼ਕਤੀ ਕੰਮ ਆਉਂਦੀ, ਰੱਬ ਦਾ ਬਲ ਕੰਮ ਆਉਂਦਾ। ਰਿਸ਼ੀ ਜੀ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ, ਰਾਮ ਰਾਏ ਕੋਲ ਬਲ ਬੜਾ, ਉਹਦੇ ਕੋਲ ਤਾਕਤਾਂ ਕਰਾਮਾਤਾਂ ਬੜੀਆਂ, ਰਾਮ ਰਾਏ ਉਹਨਾਂ ਵਾਲੇ ਪਾਸੇ ਦਾ, ਉਹ ਵੀ ਸਾਡੇ ਵਿਰੁੱਧ ਤੇ ਰਾਮ ਰਾਏ ਵੀ ਸਾਡੇ ਵਿਰੁੱਧ, ਮੈਂ ਕਿਹੜੇ ਪਾਸੇ ਜਾਵਾਂ। ਕਹਿਣ ਲੱਗਾ, ਕੋਈ ਇਹੋ ਜਿਹਾ ਤਰੀਕਾ ਦੱਸੋ ਜਿਹਦੇ ਨਾਲ ਸਾਡਾ ਭਲਾ ਹੋ ਸਕੇ। ਤੇ ਫਿਰ ਨਾ ਜੀ ਉਹਨੇ ਦੱਸਿਆ, ਕਹਿਣ ਲੱਗਾ, ਮੈਂ ਰੋਜ਼ ਪੂਜਾ ਵਿੱਚ ਬਹਿੰਦਾ, ਬੈਠਦਾ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਆ, ਪਰ ਪੂਜਾ ਕਰਦਿਆਂ ਕਰਦਿਆਂ ਚਲਕਾਰੇ ਕਿਸੇ ਹੋਰ ਦੇ ਪੈਂਦੇ ਮੈਨੂੰ, ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ, ਕਿਤੇ ਚਲਕਾਰੇ ਪੈਂਦੇ ਤੁਹਾਨੂੰ? ਕਹਿੰਦੇ, ਤੁਸੀਂ ਮੰਨਣਾ ਨਹੀਂ ਪਰ ਇਸ ਸਮੇਂ ਧਰਤੀ 'ਤੇ ਕੋਈ ਗੁਰ ਅਵਤਾਰ ਆਇਆ ਹੋਇਆ। ਕਹਿਣ ਲੱਗੇ, ਮੇਦਨੀ ਪ੍ਰਕਾਸ਼ ਨੂੰ ਮਹਾਰਾਜ ਦਾ ਨਹੀਂ ਉਦੋਂ ਪਤਾ ਜੀ, ਮੇਦਨੀ ਪ੍ਰਕਾਸ਼ ਨੇ ਇਸੇ ਕੋਲੋਂ ਸੁਣ ਕੇ ਚਿੱਠੀ ਲਿਖੀ ਸੀਗੀ ਜੀ, ਇਸ ਸਮੇਂ ਧਰਤੀ 'ਤੇ ਕੋਈ ਗੁਰ ਅਵਤਾਰ ਹੈ, ਉਹ ਸਾਡੀ ਅਤੇ ਤੁਹਾਡੀ ਸਾਰਿਆਂ ਦੀ ਰੱਖਿਆ ਕਰ ਸਕਦੇ। ਸੱਚ ਪੁੱਛੇ ਇਸ ਸਮੇਂ ਮੇਰੀ ਜ਼ਿੰਦਗੀ ਦਾ ਲਕਸ਼ ਹੀ ਉਹਨਾਂ ਦੇ ਦਰਸ਼ਨ ਕਰਨਾ ਹੀ। ਜੇ ਤੂੰ ਉਹਨਾਂ ਨੂੰ ਆਪਣੇ ਦੇਸ਼ ਵਿੱਚ ਲੈ ਆਵੇਂ ਤੇ ਤੇਰਾ ਦੇਸ਼ ਵੀ ਬਚ ਸਕਦਾ ਤੇ ਮੈਨੂੰ ਉਹਨਾਂ ਦੇ ਦਰਸ਼ਨ ਵੀ ਹੋ ਜਾਣਗੇ ਜੀ। ਉਹ ਪੁੱਛਦਾ, ਉਹ ਕਿਹੋ ਜਿਹੇ ਹੋਣਗੇ? ਕਹਿਣ ਲੱਗਾ, ਘੋੜੇ 'ਤੇ ਹੋਣਗੇ, ਜਿਹੜੇ ਮੈਨੂੰ ਦਰਸ਼ਨ ਹੁੰਦੇ ਨੇ ਨਾ ਉਹਨਾਂ ਦੇ ਮੁੱਖ 'ਤੇ ਦਾੜਾ, ਕੇਸ ਉਹਨਾਂ ਦੇ ਲੰਬੇ ਨੇ, ਜਿਹੜੇ ਨਾਲ ਚੇਲੇ ਨੇ ਮੈਨੂੰ ਜੋ ਭਗਤੀ 'ਚ ਵੇਖਦਾ ਸਾਰਾ ਕੁਝ, ਉਹ ਵੀ ਬੜੇ ਉੱਚੇ ਉੱਚੇ ਲੰਮੇ ਲੰਮੇ ਤੇ ਦਾੜਿਆਂ ਵਾਲੇ ਨੇ ਤੇ ਘੋੜੇ 'ਤੇ ਨੇ। ਉਹ ਕਹਿੰਦਾ, ਹੈ ਪਰਮੇਸ਼ਰ ਦਾ ਅਵਤਾਰ ਤੇ ਕਿੱਸਾ ਧਾਰੀ? ਰਿਸ਼ੀ ਕਹਿਣ ਲੱਗਾ, ਅੱਜ ਤੱਕ ਜਿੰਨੇ ਪਰਮੇਸ਼ਰ ਦੇ ਅਵਤਾਰ ਹੋਏ ਸਾਰੇ ਕਿੱਸਾ ਧਾਰੀ ਹੋਏ ਨੇ। ਕਹਿਣ ਲੱਗਾ, ਤੁਸੀਂ ਥੋੜੇ ਵੱਖਰੇ ਗਏ ਹੋ, ਹੈ ਤੇ ਸਾਰੇ ਕਿੱਸਾ ਧਾਰੀ ਨੇ। ਕਹਿਣ ਲੱਗਾ, ਕੋਈ ਵਿਸ਼ੇਸ਼ ਪਛਾਣ ਦੱਸ। ਰਿਸ਼ੀ ਨੂੰ ਉਹਨੇ ਆਖਿਆ, ਰਿਸ਼ੀ ਕਹਿਣ ਲੱਗਾ, ਮੈਨੂੰ ਵੇਖਦਾ ਸੁਰਤੀ ਵਿੱਚ ਜਿਹੜੀਆਂ ਉਹਨਾਂ ਦੀਆਂ ਬਾਹਾਂ ਨੇ ਨਾ, ਉਹ ਗੋਡਿਆਂ ਤੱਕ ਲੰਬੀਆਂ ਨੇ। ਕਹਿਣ ਲੱਗਾ, ਗੋਡਿਆਂ ਤੱਕ ਲੰਬੀਆਂ, ਦਸਵੇਂ ਪਾਤਸ਼ਾਹ ਦੀਆਂ ਬਾਹਾਂ ਗੋਡਿਆਂ ਤੱਕ ਲੰਬੀਆਂ ਹੈਗੀਆਂ ਜੀ। ਰੂਪ ਬੜਾ ਸੋਹਣਾ, ਝਲਕਾਰੇ ਪੈਂਦੇ ਨੇ। ਜਿਸ ਦਿਨ ਝਲਕਾਰਾ ਪੈ ਜਾਏ ਕਈ ਕਈ ਦਿਨ ਅੰਦਰ ਰਸ ਬਣਿਆ ਰਹਿੰਦਾ। ਕਹਿਣ ਲੱਗਾ ਜੇ ਕਿਤੇ ਤੈਨੂੰ ਉਹਨਾਂ ਦਾ ਪਤਾ ਲੱਗ ਜੇ ਨਾ ਉਹ ਸਾਡਾ ਦੇਸ਼ ਵੀ ਬਚਾ ਸਕਦੇ ਤੇ ਮੈਨੂੰ ਦਰਸ਼ਨ ਦੇ ਕੇ ਮੇਰੇ ਜੀਵਨ ਦੀ ਨਈਆ ਪਾਰ ਲਾ ਦੇਣਗੇ। ਕਹਿਣ ਲੱਗਾ ਉਹ ਪੁੱਛਦਾ ਵੀ ਹੈ ਕਿਹੋ ਜਿਹੇ ਨੇ, ਕਿਤੇ ਰਾਜਿਆਂ ਵਰਗੇ ਤੇ ਨਹੀਂ? ਮੇਦਨੀ ਪ੍ਰਕਾਸ਼ ਪੁੱਛਦਾ, ਕਿਉਂਕਿ ਮੇਦਨੀ ਪ੍ਰਕਾਸ਼ ਨੇ ਸੁਣਿਆ ਸੀਗਾ ਗੁਰ ਅਵਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਵਿੱਚ ਰਾਜਿਆਂ ਵਾਲਾ ਠਾਠ ਬਾਠ ਪਹਿਨ ਕੇ ਰਹਿੰਦੇ ਨੇ ਤੇ ਸੰਗਤਾਂ ਨੂੰ ਤਾਰ ਰਹੇ ਨੇ ਜੀ। ਉਹ ਕਹਿੰਦਾ ਕਿਤੇ ਰਾਜਿਆਂ ਵਾਲਾ ਵੇਸ਼ਭੂਸ਼ਾ ਤਾਂ ਨਹੀਂ ਉਹਨਾਂ ਦੀ? ਤੁਸੀਂ ਹੁਣ ਵੀ ਜਿਨ੍ਹਾਂ ਨੇ ਚਿੱਤਰ ਬਣਾਏ ਵੇਖੋ ਮਹਾਰਾਜ ਦੇ, ਰਾਜਿਆਂ ਵਾਲੀ ਵੇਸ਼ਭੂਸ਼ਾ ਮਹਾਰਾਜ ਨੂੰ ਪਾਈ ਹੁੰਦੀ ਜੀ ਕੱਪੜੇ। ਉਹ ਰਾਜਿਆਂ ਵਾਲਾ ਤਾਂ ਨਹੀਂ ਪਹਿਰਾਵਾ ਪਹਿਨਦੇ? ਕਾਲਸੀ ਕਹਿੰਦਾ, ਰਿਸ਼ੀ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਵੀ ਉਹ ਰਾਜਿਆਂ ਵਾਲੇ ਕੱਪੜੇ ਪਹਿਨਦੇ? ਤੇ ਫਿਰ ਉਹ ਦੱਸਦਾ ਸਾਡੇ ਲਾਗੇ ਹੀ ਆਨੰਦਪੁਰ ਸਾਹਿਬ ਹੈ, ਆਨੰਦਪੁਰ ਸਾਹਿਬ ਵਿੱਚ ਇੱਕ ਗੁਰ ਅਵਤਾਰ ਹੈ, ਕੇਸਾਂ ਵਾਲੇ ਉਹ ਆਪ ਨੇ, ਕੇਸਾਂ ਵਾਲੇ ਉਹਨਾਂ ਦੇ ਨਾਲ ਦੇ ਸਾਥੀ ਨੇ, ਤੇ ਰਾਜਿਆਂ ਵਾਲੇ ਕੱਪੜੇ ਪਾਉਂਦੇ ਨੇ। ਕਾਲਸੀ ਰਿਸ਼ੀ ਕਹਿੰਦਾ ਜੇ ਹੋਣ ਨਾ ਤੇ ਉਹੋ ਹੀ ਨੇ। ਕਹਿਣ ਲੱਗਾ ਜੇ ਉਹ ਆ ਜਾਣ ਨਾ ਸਾਡਾ ਦੇਸ਼ ਵੀ ਬਚ ਜਾਏ ਤੇ ਮੈਨੂੰ ਦਰਸ਼ਨ ਵੀ ਹੋ ਜਾਣ। ਗੁਰਮੁਖੋ, ਕਾਲਸੀ ਰਿਸ਼ੀ ਦਾ ਪ੍ਰੇਰਿਆ ਹੋਇਆ ਮੇਦਨੀ ਪ੍ਰਕਾਸ਼ ਨੇ ਚਿੱਠੀ ਲਿਖੀ ਸੀਗੀ, ਪਰ ਮੇਦਨੀ ਪ੍ਰਕਾਸ਼ ਨੇ ਇਹ ਗੱਲ ਨਹੀਂ ਚਿੱਠੀ ਵਿੱਚ ਲਿਖੀ ਵੀ ਮਹਾਰਾਜ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਜੀ। ਜਦੋਂ ਮਹਾਰਾਜ ਨੇ ਪਾਉਂਟਾ ਸਾਹਿਬ ਵਾਲੀ ਥਾਂ ਮੱਲੀ ਨਾ, ਮਹਾਰਾਜ ਨੇ ਕਿਹਾ ਅਸੀਂ ਇੱਥੇ ਪੜਾਅ ਕਰਨਾ, ਇੱਥੇ ਰਹਿਣਾ। ਮੇਦਨੀ ਪ੍ਰਕਾਸ਼ ਕਹਿੰਦਾ ਸੱਚੇ ਪਾਤਸ਼ਾਹ, ਜਿਹੜੀ ਥਾਂ ਤੁਸੀਂ ਮੱਲੀ ਹੈ, ਜਿਹੜੀ ਥਾਂ ਤੁਸੀਂ ਪਸੰਦ ਕੀਤੀ ਹੈ, ਉਹ ਥਾਂ ਬਿਲਕੁਲ ਠੀਕ ਹੈ। ਤੁਸੀਂ ਅੰਤਰਜਾਮੀ ਹੋ, ਜਾਣੀ ਜਾਣੋ, ਕਿਉਂ? ਇੱਥੇ ਫਤਿਹ ਸ਼ਾਹ ਦੀ ਤੇ ਮੇਰੀ ਆਪਸ ਵਿੱਚ ਹੱਦ ਹੈ। ਕਹਿਣ ਲੱਗੇ ਤੇ ਜੇ ਹੱਦ ਵਿੱਚ ਹੀ ਕਰਤਾ ਪੁਰਖ ਆ ਕੇ ਬਹਿ ਜੇ ਤੇ ਫਿਰ ਲੜਾਈ ਕਿਵੇਂ ਹੋਵੇਗੀ ਜੀ? ਮਹਾਰਾਜ ਨੇ ਯੁੱਧ ਨਹੀਂ ਹੋਣ ਦੇਣਾ ਜੀ, ਮਹਾਰਾਜ ਨੇ ਦੋਹੀਂ ਪਾਸਿਓਂ ਬਚਾ ਲੈਣਾ ਜੀ। ਮੇਦਨੀ ਪ੍ਰਕਾਸ਼ ਬੜਾ ਖੁਸ਼ ਦੱਸ ਰਿਹਾ, ਫਤਿਹ ਸ਼ਾਹ ਮਹੀਪਾਲ ਹਮਤੇ ਵਿਸਾਲ ਦੇਸ਼ ਧਾਰਤ ਗਰੂਰ ਸੂਰ ਲੈ ਕੇ ਸਾਮੂ ਹਾਥ ਹੈ। ਕਹਿਣ ਲੱਗਾ ਫਤਿਹ ਸ਼ਾਹ ਸਾਡੇ ਤੋਂ ਵੱਡਾ ਰਾਜਾ, ਪਰ ਮੈਨੂੰ ਦਬਕੇ ਬੜੇ ਮਾਰਦਾ, ਮੇਰੇ ਨਾਲ ਜੰਗ ਕਰਨੀ ਉਹਨੇ। ਕਹਿਣ ਲੱਗਾ ਹਾਂਜੀ,
ਦੇਤ ਹੈ ਬਿਖਾਦ ਕੋ ਨਾ ਰੱਖੇ ਮਰਜਾਦ ਕੋ, ਵਿਰੋਧ ਪਰਿਓ ਆਦ ਕੋ ਨਾ ਹੋਤ ਕਬ ਸ਼ਾਂਤ।
ਉਹ ਕਦੀ ਵੀ ਸ਼ਾਂਤ ਨਹੀਂ ਰਹਿੰਦਾ, ਸਦਾ ਮੈਨੂੰ ਤੰਗ ਕਰਦਾ ਰਹਿੰਦਾ। ਕਹਿਣ ਲੱਗਾ
ਹਾਂਜੀ, ਜਾਂ ਤੇ ਮੈਂ ਆਰਾਧੇ ਔਰ ਆਏ ਆਪ ਬਲੀ ਗੁਰ।
ਸੱਚ ਦੱਸਾਂ ਕਲਗੀਧਰ ਜੀ, ਤੁਹਾਨੂੰ ਇੱਥੇ ਸੱਦਣ ਦਾ ਕਾਰਨ ਵੀ ਇਹੋ ਹੀ ਹੈਗਾ। ਕਹਿਣ ਲੱਗਾ ਮਹਾਰਾਜ ਨੂੰ ਤੇ ਪਹਿਲਾਂ ਪਤਾ ਸੀ, ਪਹਿਲਾਂ ਪਤਾ ਸੀ ਤਾਂਹੀਓ ਤੇ ਥਾਂ ਮਹਾਰਾਜ ਨੇ ਉਹ ਮੱਲੀ ਹੈ ਜੀ। ਮਹਾਰਾਜ ਤੁਹਾਨੂੰ ਇੱਥੇ ਸੱਦਣ ਦਾ ਕਾਰਨ ਵੀ ਇਹੋ ਹੈ, ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਤੇ ਫਤਿਹ ਸ਼ਾਹ ਤੋਂ ਬਚਾ ਲਓ ਸੱਚੇ ਪਾਤਸ਼ਾਹ। ਉਹ ਬੜਾ ਵੱਡਾ ਬਲੀ ਰਾਜਾ ਹੈਗਾ। ਹਾਂਜੀ,
ਕਾਮਨਾ ਕੋ ਜਾਨ ਮਨ ਪੂਰੀ ਸਭ ਭਾਂਤ,
ਮੇਰੀ ਕਾਮਨਾ ਪੂਰੀ ਕਰਦੇ ਹੋਇਆ ਸੱਚੇ ਪਾਤਸ਼ਾਹ ਤੁਸੀਂ ਇਸ ਨਗਰ ਵਿੱਚ ਆਏ ਹੋ। ਹਾਂਜੀ,
ਹੱਦ ਪੈ ਨਿਵੇਸ਼ ਕੀਨ ਭਇਓ ਸਭ ਤਰਾਸ ਹੀ।
ਹੁਣ ਮਹਾਰਾਜ ਤੁਸੀਂ ਹੱਦ ਵਿੱਚ ਆ ਗਏ ਹੋ, ਫਤਿਹ ਸ਼ਾਹ ਤੁਹਾਡੇ ਤੋਂ ਡਰੇਗਾ, ਮੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਕਿ ਜੀ, ਹੁਣ ਫਤਿਹ ਸ਼ਾਹ ਤੁਹਾਡੇ ਤੋਂ ਡਰੇਗਾ। ਸਾਧ ਸੰਗਤ ਜਿਹੜਾ ਵਾਕੇ ਗੁਰੂ ਦੀ ਹੱਦ ਵਿੱਚ ਆ ਜਾਏ ਉਹਨੂੰ ਕਿਸੇ ਤੋਂ ਡਰਨ ਦੀ ਲੋੜ ਵੀ ਨਹੀਂ ਹੈਗੀ ਜੀ। ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕੋ ਆ ਜੇ, ਕੱਲ ਵੀ ਬੇਨਤੀ ਕੀਤੀ ਸੀ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਹਾਂਜੀ,
ਮੋਕੋ ਦਾਸ ਚੀਨ ਪਾਸ ਲੇਤ ਬਾਸ ਖਿਆਤ ਹੈ।
ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੁਹਾਡੇ ਕਿਉਂ ਤੁਹਾਨੂੰ ਸੱਦਿਆ, ਕਾਰਨ ਮੈਂ ਬੋਲ ਕੇ ਦੱਸਿਆ, ਪਤਾ ਤੁਹਾਨੂੰ ਪਹਿਲਾਂ ਸੀ। ਕਿਰਪਾ ਕਰੋ ਤੇ ਮੈਨੂੰ ਸੱਚੇ ਪਾਤਸ਼ਾਹ ਆਪਣਾ ਦਾਸ ਜਾਣੋ ਤੇ ਮੇਰੀ ਰੱਖਿਆ ਕਰੋ। ਹੁਣ ਸਾਵਧਾਨ ਹੋਵੋ ਤੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਹੁਣ ਮਹਾਰਾਜ ਅੱਗੋਂ ਕੀ ਕਿਰਪਾ ਕਰਦੇ ਉਹ ਗੱਲ ਧਿਆਨ ਨਾਲ ਸੁਣੋ। ਹਾਂਜੀ,
ਸੁਣ ਕੇ ਨਰਿੰਦ ਪੀਰ ਸ੍ਰੀ ਗੋਬਿੰਦ ਸਿੰਘ ਵੀਰ, ਦਈ ਕਹਿ ਧੀਰ ਜਾ ਲੋ ਹਮ ਥਿਰੈ ਥਾਨ।
ਉੱਚੀ ਥਾਂ ਤੇ ਬੈਠੇ ਮਹਾਰਾਜ ਥਾਂ ਵੇਖ ਰਹੇ ਸਾਰੀ, ਮੇਦਨੀ ਪ੍ਰਕਾਸ਼ ਹੱਥ ਜੋੜ ਕੇ ਬੇਨਤੀ ਕਰ ਰਿਹਾ, ਗੁਰੂ ਗੋਬਿੰਦ ਸਿੰਘ ਜੀ ਮੇਦਨੀ ਪ੍ਰਕਾਸ਼ ਨੂੰ ਧੀਰਜ ਦੇ ਕੇ ਇਹ ਕਹਿਣ ਲੱਗੇ, ਮੇਦਨੀ ਪ੍ਰਕਾਸ਼ ਜਿੰਨਾ ਚਿਰ ਤੱਕ ਅਸੀਂ ਇਸ ਥਾਂ ਤੇ ਬੈਠੇ ਹਾਂ, ਕਹਿਣ ਲੱਗੇ ਹਾਂਜੀ,
ਕੌਣ ਸੀਸ ਧਾਰੇ ਦੋਏ ਆਨ ਕੈ ਸਮੁੱਖ ਹੋਏ, ਤੀਰਨ ਭਰੋਏ ਰਿਪ ਕਰੋ ਕਸਮਾਨ ਮੈਂ।
ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨਾ ਚਿਰ ਤੱਕ ਅਸੀਂ ਇਸ ਥਾਂ ਤੇ ਬੈਠੇ ਹਾਂ ਤੇ ਤੂੰ ਸਾਡੀ ਸ਼ਰਨ ਵਿੱਚ, ਕੌਣ ਜੰਮਿਆ ਜਿਹੜਾ ਤੇਰੇ ਵੱਲ ਬੁਰਾ ਵੇਖੇਗਾ, ਕਹਿਣ ਲੱਗੇ। ਗੱਜ ਕੇ ਆਖੋ
ਵਾਹਿਗੁਰੂ।
ਸੰਗਤ ਜੀ, ਗੁਰੂ ਸਾਹਿਬ ਵਾਕੇ ਇਹੋ ਜਿਹੀ ਕਿਰਪਾ ਕਰ ਦਿੰਦੇ ਜੀ, ਜਿਨ੍ਹਾਂ ਦੇ ਵੱਲ ਸੱਚੇ ਪਾਤਸ਼ਾਹ ਹੋ ਜਾਣ, ਜਿਸ ਦਾ ਸਾਹਿਬ ਡਾਢਾ ਹੋਏ
ਤਿਸਨੋਂ
ਮਾਰ ਨਾ ਸਕੇ ਕੋਏ। ਮਹਾਰਾਜ ਕਹਿੰਦੇ ਜਿਹੜਾ ਆਏਗਾ ਦੋ ਸਿਰ ਲੈ ਕੇ ਆਏਗਾ, ਇੱਕ ਤੇ ਵੱਢ ਦੇਣਾ ਸੀ ਉਹਦਾ, ਕਹਿਣ ਲੱਗੇ। ਜਿਹੜਾ ਆਏਗਾ ਦੋ ਸਿਰ ਲੈ ਕੇ ਆਏਗਾ, ਇੱਥੇ ਕਹਿਣ ਲੱਗੇ ਅਵਲ ਤੇ ਆਉਣਾ ਹੀ ਨਹੀਂ, ਜੇ ਆਏਗਾ ਤੇ ਦੋ ਸਿਰ ਲੈ ਕੇ ਆਵੇ, ਤੀਰਾਂ ਨਾ ਪਰੋ ਦਿਆਂਗੇ ਉਹਨੂੰ ਜਿਹੜਾ ਤੇਰੇ ਵੱਲ ਬੁਰੀ ਨਿਗਾਹ ਕਰਕੇ ਵੇਖੇਗਾ, ਕਹਿਣ ਲੱਗੇ। ਤੇ ਤਾਂਹੀਓ ਦਾਸ ਬੇਨਤੀ ਕਰਦਾ, ਗੁਰਮੁਖੋ ਸਮੇਂ ਨਾਲ ਹੀ ਗੁਰੂ ਵਾਲੇ ਬਣ ਜਾਈਏ। ਗੱਜ ਕੇ ਆਖੋ
ਗੁਰੂ।
ਹਾਂਜੀ, ਗੁਰੂ ਵਾਲਿਆਂ ਵੱਲ ਜਿਹੜਾ ਮਾੜੀ ਨਿਗਾਹ ਨਾ ਵੇਖਦਾ, ਤੀਰਾਂ ਨਾ ਪਰੋ ਕੇ ਰੱਖ ਦਿੰਦੇ ਦਸਵੇਂ ਪਾਤਸ਼ਾਹ। ਹਾਂਜੀ,
ਬਾਪੂਰੇ ਅਪਰ ਇਨ ਗਿਣਤੀ ਬਖਾਨੇ ਕਹਾ, ਲਰੇ ਜੋ ਨੁਰੰਗ ਸਾਰੇ ਰੰਗ ਦੇ ਊਹਾਨ ਮੈਂ।
ਮਹਾਰਾਜ ਕਹਿੰਦੇ ਮੇਦਨੀ ਪ੍ਰਕਾਸ਼ ਤੂੰ ਸਾਡੀ ਸ਼ਰਨ ਵਿੱਚ ਆ, ਕਹਿਣ ਲੱਗੇ ਤੂੰ ਸਾਡੀ ਸ਼ਰਨ ਵਿੱਚ ਆ। ਫਤਿਹ ਸ਼ਾਹ ਕੀ ਚੀਜ਼ ਹੈ, ਉਹ ਰੰਗਜੇਬ ਵੀ ਆਇਆ ਤੇ ਉਹਨੂੰ ਵੀ ਸੁੱਕਿਆਂ ਨਹੀਂ ਜਾਣ ਦਿਆਂਗੇ, ਕਹਿਣ ਲੱਗੇ। ਉਹ ਤੇ ਬਾਦਸ਼ਾਹ ਨਾ, ਕਹਿਣ ਲੱਗੇ ਉਹ ਰੰਗਜੇਬ ਵੀ ਆ ਗਿਆ ਨਾ ਤੇਰੇ ਨਾਲ ਲੜਨ, ਉਹਨੂੰ ਵੀ ਸੁੱਕਿਆਂ ਨਹੀਂ ਇੱਥੋਂ ਜਾਣ ਦੇਣਾ, ਕਹਿਣ ਲੱਗੇ। ਹਾਂਜੀ,
ਅਭੈ ਦਾਨ ਦੀਨ ਰਹੋ ਸੁਖ ਮੈਂ ਅਸੀਨ ਅਬ।
ਮਹਾਰਾਜ ਕਹਿੰਦੇ ਤੈਨੂੰ ਅਭੈ ਦਾਨ ਦਿੱਤਾ। ਅਭੈ ਦਾਨ ਦਾ ਅਰਥ ਇਹ ਹੈ, ਮੇਦਨੀ ਪ੍ਰਕਾਸ਼ ਅਸੀਂ ਇੱਥੇ ਬੈਠੇ, ਤੈਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੀ, ਤੈਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਭੈ ਹੋ ਕੇ ਵਿਚਰ, ਕਹਿਣ ਲੱਗੇ ਅਭੈ ਦਾਨ ਦੀਨ ਰਹੋ ਸੁਖ ਮੈਂ ਅਸੀਨ ਅਬ, ਹੁਣ ਤੂੰ ਸੁੱਖ ਨਾਲ ਰਹਿ, ਕਹਿਣ ਲੱਗੇ। ਹਾਂਜੀ,
ਚਿੰਤ ਤੇ ਬਹੀਨ ਕਾਨ ਆਨ ਕੀ ਮੈਂ ਨਾਮ ਮੈਂ।
ਮਹਾਰਾਜ ਕਹਿਣ ਲੱਗੇ ਚਿੰਤਾ ਨਾ ਕਰ, ਅੱਜ ਤੋਂ ਬਾਅਦ ਤੈਨੂੰ ਕਿਸੇ ਦੀ ਵੀ ਆਕੜ ਝੱਲਣ ਦੀ ਲੋੜ ਨਹੀਂ ਹੈਗੀ। ਗੱਜ ਕੇ ਆਖੋ, ਤੈਨੂੰ ਕਿਸੇ ਦੀ ਆਕੜ ਝੱਲਣ ਦੀ ਲੋੜ ਨਹੀਂ ਹੈਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਹਾਂ, ਕਹਿਣ ਲੱਗੇ। ਹੁਣ ਜਿਹਨੂੰ ਮਹਾਰਾਜ ਇਹ ਕਹਿ ਦੇਣ ਵੀ ਅਸੀਂ ਤੇਰੇ ਨਾਲ, ਉਹਨੂੰ ਕਮੀ ਰਹਿ ਗਈ ਜੀ। ਉਹ ਮਹਾਰਾਜ ਦੀ ਬਾਣੀ ਦਾ ਇੱਕ ਸ਼ਬਦ ਵੀ ਹੈਗਾ ਜੀ, ਹਾਂਜੀ, ਕਿ ਆਸੇ ਪਾਸੇ ਮੁਸ਼ਕਲਾਂ ਹੋਣ ਜੀ, ਹਾਂ, ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ। ਅੱਤ ਦੀ ਮੁਸ਼ਕਲ ਬਣ ਜੇ ਤੇ ਢੋਈ ਕੋਈ ਨਾ ਦੇ ਰਿਹਾ ਹੋਵੇ, ਮੇਦਨੀ ਪ੍ਰਕਾਸ਼ ਦੀ ਇਹੋ ਜਿਹੀ ਅਵਸਥਾ ਬਣ ਚੁੱਕੀ ਸੀਗੀ ਜੀ। ਲਾਗੂ ਹੋਏ ਦੁਸ਼ਮਣਾਂ, ਦੁਸ਼ਮਣ ਆ ਕੇ ਸਿਰ ਤੇ ਖਲੋ ਗਏ ਹੁਣ ਜੀ, ਲਾਗੂ ਹੋ ਗਏ ਹੁਣ ਜੀ, ਜਿਵੇਂ ਫਤਿਹ ਸ਼ਾਹ ਇਹਦਾ ਦੁਸ਼ਮਣ ਬਣਿਆ ਹੋਇਆ ਜੀ। ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖੱਲੇ, ਜਿਨ੍ਹਾਂ ਤੇ ਬੜਾ ਮਾਣ ਸੀ ਔਖੇ ਸਮੇਂ ਮੇਰੀ ਸਹਾਇਤਾ ਕਰਨਗੇ, ਉਹ ਵੀ ਭੱਜ ਜਾਣ। ਮਹਾਰਾਜ ਕਹਿਣ ਲੱਗੇ ਸਾਕ ਪੇ ਭੱਜ ਖੱਲੇ, ਸਭੋ ਭੱਜੇ ਆਸਰਾ, ਸਾਰੇ ਆਸਰੇ ਖਤਮ ਹੋ ਜਾਣ, ਚੁੱਕੇ ਸਭ ਅਸਰਾਓ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿੱਖਾ, ਉਦੋਂ ਹੱਥ ਜੋੜ ਕੇ ਪਰਮੇਸ਼ਰ ਦਾ ਧਿਆਨ ਧਰੀ, ਗੁਰੂ ਦਾ ਧਿਆਨ ਧਰੀ, ਕਹਿਣ ਲੱਗੇ ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾਓ। ਮਹਾਰਾਜ ਕਹਿੰਦੇ ਫਿਰ ਤੱਤੀ ਵਾ ਵੀ ਨਹੀਂ ਲੱਗਦੀ ਜੀ। ਗੱਜ ਕੇ ਆਖੋ, ਮਹਾਰਾਜ ਨੇ ਮੇਦਨੀ ਪ੍ਰਕਾਸ਼ ਨੂੰ ਦਿਲਾਸਾ ਦਿੱਤਾ, ਮਹਾਰਾਜ ਕਹਿੰਦੇ ਜੰਮੇ ਨੀ ਕੋਈ ਜਿਹੜਾ ਇਸ ਪਾਸੇ ਆਊ, ਕਹਿਣ ਲੱਗੇ। ਹਾਂਜੀ,
ਬਾਕ ਵਿਸਾਲ ਪ੍ਰਭੂ ਇਮਕੀਨ ਨਰਿੰਦ ਬਿਲਿੰਦ ਆਨੰਦ ਕੀਓ।
ਮਹਾਰਾਜ ਨੇ ਜਦੋਂ ਐਸੇ ਬਚਨ ਕੀਤੇ, ਮੇਦਨੀ ਪ੍ਰਕਾਸ਼ ਆਨੰਦ ਵਿੱਚ ਹੋ ਗਿਆ, ਮੇਦਨੀ ਪ੍ਰਕਾਸ਼ ਨੂੰ ਚਾਓ ਚੜ ਕੇ ਵੀ ਮੈਨੂੰ ਹੁਣ ਕਿਸੇ ਗੱਲ ਤੋਂ ਦੁਖੀ ਹੋਣ ਦੀ ਲੋੜ ਨਹੀਂ। ਸਾਧ ਸੰਗਤ ਜੀ, ਬੰਦਾ ਤੰਗ ਹੋਵੇ ਕਿਸੇ ਗੱਲ ਤੋਂ, ਕੋਈ ਉਹਨੂੰ ਕਹਿ ਦੇ ਨਾ ਤੂੰ ਡਰਨਾ ਮੈਂ ਤੇਰੇ ਨਾਲ ਹੈ, ਤੇ ਬੰਦੇ ਦਾ ਅੱਧਾ ਬੋਝ ਲੱਥ ਜਾਂਦਾ ਜੀ। ਡਰਨਾ ਅਸੀਂ ਤੇਰੇ ਨਾਲ ਹੈ, ਇੰਨੀ ਗੱਲ ਹੀ ਕਹਿ ਦੇ ਤੇ ਬੰਦੇ ਦਾ ਅੱਧਾ ਬੋਝ ਲੱਥ ਜਾਂਦਾ। ਤੇ ਜਿਹਨੂੰ ਦਸਵੇਂ ਪਾਤਸ਼ਾਹ ਕਹਿ ਰਹੇ ਹੋਣ ਅਸੀਂ ਤੇਰੇ ਨਾਲ ਹੈ, ਉਹਦਾ ਤੇ ਪੂਰਾ ਹੀ ਲੱਥ ਗਿਆ ਜੀ। ਹਾਂਜੀ,
ਪੀਰ ਬਹੀਰ ਕੀ ਮਾਰਗ ਤੇ ਸਮੁਦਾਇ ਸਮਾਜ ਪਹੁੰਚ ਗਏ।
ਉਹਨਾਂ ਚਿਰ ਨੂੰ ਸਾਧ ਸੰਗਤ ਜੀ ਜਿਹੜੀਆਂ ਪਿੱਛੋਂ ਫੌਜਾਂ ਆ ਰਹੀਆਂ ਸਨ, ਉਹ ਸਾਰੀਆਂ ਉੱਥੇ ਪਹੁੰਚ ਗਈਆਂ ਜੀ। ਹਾਂਜੀ,
ਕੀਨ ਨਿਵੇਸ਼ ਅਸ਼ੇਸ਼ ਹੀ ਸੈਨ ਤੁਰੰਗ ਕੋ ਬਿਰੰਦ ਲਗਾਏ ਦਇਓ।
ਹਾਥੀ ਘੋੜੇ ਸਾਰੇ ਉਸ ਪਹੁੰਟਾ ਸਾਹਿਬ ਵਾਲੇ ਅਸਥਾਨ ਤੇ ਜਿੱਥੇ ਮਹਾਰਾਜ ਨੇ ਹੁਣ ਆਪਣਾ ਟਿਕਾਣਾ ਬਣਾਉਣਾ ਉੱਥੇ ਪਹੁੰਚ ਰਹੇ ਨੇ ਸਾਰੇ। ਹਾਂਜੀ,
ਆਪਣੇ ਆਪਣੇ ਥਾਨ ਸਭੀ ਅਵਲੋਕ ਕੁਸ਼ਾਦ ਕੋ ਰੋਕ ਲਇਓ।
ਸਾਰੇ ਸਿੱਖਾਂ ਨੇ ਸਿੰਘਾਂ ਨੇ ਆਪੋ ਆਪਣੀਆਂ ਥਾਵਾਂ ਮੱਲ ਲਈਆਂ, ਕਿੱਥੇ ਕਿੰਨੇ ਘੋੜਾ ਬੰਨਣਾ, ਕਿੱਥੇ ਕਿੰਨੇ ਘੋੜਾ ਬੰਨਣਾ ਜੀ। ਸਾਰਿਆਂ ਨੇ ਆਪੋ ਆਪਣੀਆਂ ਥਾਵਾਂ ਮੱਲ ਲਈਆਂ ਜੀ। ਹਾਂਜੀ,
ਤਨ ਦੀਨ ਚਾਨਣੀ ਚਕੋਦ ਚਾਰ ਚਹੋਂ ਦਿਸ਼ ਝਲ ਜ਼ਰੀ ਗੱਲ ਰਰੀ ਮੁਕਤਾਨ ਕੀ।
ਦਸਵੇਂ ਪਾਤਸ਼ਾਹ ਗਰੀਬ ਨਵਾਜ ਜੀ ਦੇ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਬਹੁਤ ਸੋਹਣੀ ਚਾਨਣੀ ਲਾਈ ਗਈ, ਤੰਬੂ ਲਾਇਆ ਗਿਆ ਜਿਹਦੇ ਵਿੱਚ ਦਸਵੇਂ ਪਾਤਸ਼ਾਹ ਨੇ ਰਹਿਣਾ ਜੀ ਉੱਥੇ। ਹਾਂਜੀ,
ਲਾਗਿਓ ਹੈ ਅਸ਼ੇਸ਼ ਡੇਰਾ ਉੱਠ ਕੇ ਨਰੇਸ਼ ਹੇਰਾ ਲੈ ਕੇ ਗੁਰ ਆਇਸ ਕੋ ਪਾਇਨ ਜਾਨ ਕੀਨਿਓ।
ਤੇ ਗੁਰਮੁਖੋ ਉੱਥੇ ਡੇਰਾ ਲੱਗ ਗਿਆ। ਦਸਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਰਾਤ ਹੁਣ ਅਸੀਂ ਇੱਥੇ ਰਹਿਣਾ ਤੇ ਮੇਦਨੀ ਪ੍ਰਕਾਸ਼ ਤੂੰ ਆਪਣੇ ਘਰਾਂ ਨੂੰ ਚੱਲ ਜੀ। ਮੇਦਨੀ ਪ੍ਰਕਾਸ਼ ਨੂੰ ਚਾਓ ਚੜ ਗਿਆ ਜੀ। ਸਾਧ ਸੰਗਤ, ਅੱਜ ਮੇਦਨੀ ਪ੍ਰਕਾਸ਼ ਨੂੰ ਆਸਰਾ ਲੱਭ ਗਿਆ ਜੀ। ਮੇਦਨੀ ਪ੍ਰਕਾਸ਼ ਦੀਆਂ ਚਿੰਤਾਵਾਂ ਦੂਰ ਹੋ ਗਈਆਂ ਜੀ। ਮੇਦਨੀ ਪ੍ਰਕਾਸ਼ ਦਾ ਸਭ ਕੁਝ ਆਨੰਦ ਵਿੱਚ ਹੋ ਗਿਆ। ਸਤਿਗੁਰ ਆਇਓ ਸਰਣ ਤੁਹਾਰੀ, ਕਿਉਂ? ਮੇਦਨੀ ਪ੍ਰਕਾਸ਼ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਿਆ ਜੀ। ਹਾਂਜੀ, ਜਿਹੜਾ ਸ਼ਰਨ ਵਿੱਚ ਆ ਜਾਵੇ ਫਿਰ ਦੁੱਖ ਕੱਟੇ ਜਾਂਦੇ ਜੀ ਉਹਦੇ ਜੀ। ਹਾਂਜੀ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ
ਦਾਸ ਤੁਹਾਰ।
ਮੇਦਨੀ ਪ੍ਰਕਾਸ਼ ਦਾਸ ਬਣ ਗਿਆ ਸੱਚੇ ਪਾਤਸ਼ਾਹ ਦਾ। ਅੱਜ ਮੇਦਨੀ ਪ੍ਰਕਾਸ਼ ਜਾ ਰਿਹਾ ਪਰ ਹੌਲਾ ਹੌਲਾ ਹੋ ਗਿਆ ਜੀ। ਜਦੋਂ ਕੋਈ ਆਸਰਾ ਮਿਲ ਜਾਵੇ ਬੰਦਾ ਹੌਲਾ ਹੋ ਜਾਂਦਾ ਜੀ। ਕੱਲਾ ਬੰਦੇ ਦੀ ਸੁਰਤ ਭਾਰੀ ਰਹਿੰਦੀ ਹੈ ਜੀ। ਹਾਂਜੀ,
ਦੂਨ ਅਭਿਰਾਮਨੀ ਮੈਂ ਜਾਮਨੀ ਬਤੀਤ ਕਰੀ ਜਮੁਨਾ ਕੇ ਜਲ ਮੈਂ ਇਸ਼ਨਾਨ ਕਰ ਲੀਨੇ।
ਸੱਚੇ ਪਾਤਸ਼ਾਹ ਨੇ ਜਮੁਨਾ ਦਰਿਆ ਚ ਕੀਤਾ ਇਸ਼ਨਾਨ ਤੇ ਫਿਰ ਮਹਾਰਾਜ ਕੁਝ ਸਮਾਂ ਬਿਰਤੀ ਟਿਕਾ ਕੇ ਟਿਕ ਗਏ। ਹਾਂਜੀ,
ਚਾਰ ਘਰੀ ਦਿਨ ਚੜੇ ਨਹਾਣ ਸ਼ੇਸ਼ ਪਾਸ ਆਇਓ ਬੰਦਨਾ ਕੋ ਠਾਨ ਪ੍ਰਭੂ ਪ੍ਰੇਮ।
ਅਗਲਾ ਦਿਨ ਚੜਿਆ ਨਾਣ ਦਾ ਰਾਜਾ ਮੇਦਨੀ ਪ੍ਰਕਾਸ਼ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਹਾਂਜੀ,
ਬੈਠ ਕੇ ਪ੍ਰਸੰਗ ਕੋਈ ਬੋਲਿਓ ਰਸ ਰੰਗ ਸੋਈ ਬੂਝਿਓ ਜਿਉ ਬਤਾਏ ਦੇਤ ਬਿਲਮ ਬਹੀਨੇ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਜੋ ਉਹਨੇ ਪੁੱਛਿਆ ਮਹਾਰਾਜ ਨੇ ਉਸੇ ਤਰ੍ਹਾਂ ਦੇ ਉਹਨੂੰ ਉੱਤਰ ਦਿੱਤੇ ਜੀ ਨਾਣ ਦੇ ਰਾਜੇ ਨੂੰ। ਹਾਂਜੀ,
ਬਾਕ ਕੋ ਪ੍ਰਕਾਸ਼ ਕੀਨ ਮੇਦਨੀ ਪ੍ਰਕਾਸ਼ ਸੰਗ ਸੁਣੋ ਮਹੀਪਾਲ ਜਿਉ ਰੀਤ ਰਾਜਨੀਤੀ।
ਹੁਣ ਇੱਕ ਵਚਨ ਹੁਣ ਗਾਹ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਸਾਰੇ ਸਭ ਦਾ ਹੋ ਕੇ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮੇਦਨੀ ਪ੍ਰਕਾਸ਼ ਨੂੰ ਕਿਹਾ, ਰਾਜੇ ਰਾਜਨੀਤੀ ਦੀ ਜਿਹੜੀ ਰੀਤ ਹੈ ਉਹ ਬੜੇ ਧਿਆਨ ਨਾਲ ਸੁਣ ਕਹਿਣ ਲੱਗੇ। ਹਾਂਜੀ,
ਸੁਭਟ ਪ੍ਰਚੰਡ ਕੋ ਘੁਮੰਡ ਹੋਏ ਆਗੇ ਬਹੋ ਕੈਸੇ ਬਿਨ ਜੰਗ ਤੇ ਧਰੇਂਗੇ ਧੀਰ ਚੀਰ।
ਗੱਲ ਤੇ ਹੌਸਲਾ ਹੀ ਬੜਾ ਮਹਾਰਾਜ ਨੇ ਕਮਾਲ ਦਾ ਦਿੱਤਾ ਸੀ ਉਹਨੂੰ ਜੀ। ਮਹਾਰਾਜ ਕਹਿੰਦੇ ਰਾਜਨੀਤੀ ਦਾ ਜਿਹੜਾ ਅਸੂਲ ਹੈ ਚੜ ਕੇ ਆਏ ਬੰਦੇ ਨੂੰ ਨੀ ਛੱਡੀਦਾ ਕਹਿਣ ਲੱਗੇ। ਜਿਹੜਾ ਚੜ ਕੇ ਆ ਜੇ ਹਥਿਆਰ ਧਾਰਨ ਕਰਕੇ ਆਵੇ ਤੇ ਸਾਨੂੰ ਮਾਰੇ ਉਹਨੂੰ ਛੱਡੀਦਾ ਨੀ ਕਹਿਣ ਲੱਗੇ। ਹਾਂਜੀ,
ਵਧੋ ਗੋ ਵਿਰੋਧ ਸ਼ਮਸ਼ੇਰ ਕੇ ਬਸਨ ਜੋਧ ਹਤੇ ਸ਼ਮਸ਼ੇਰ ਕ੍ਰੋਧ ਰਸ਼ਾ ਕਰੇ ਮੀਤ ਕੀ।
ਮਹਾਰਾਜ ਕਹਿੰਦੇ ਜਦੋਂ ਕ੍ਰੋਧ ਵੱਜਦੇ ਤੇ ਜੰਗ ਹੋਣਾ ਹੋਵੇ ਨਾ ਤੇ ਉਦੋਂ ਹਥਿਆਰ ਬੰਦੇ ਦੇ ਮਿੱਤਰ ਬਣਦੇ ਨੇ, ਸ਼ਸਤਰ ਬੰਦੇ ਦੇ ਮਿੱਤਰ ਬਣਦੇ ਨੇ। ਹਾਂਜੀ,
ਚਾਹੀਏ ਮਵਾਸ ਕੋਟ ਬਨੇ ਪਾਸ ਆਸ ਓਟ ਤਰਾਸ ਕੇਰੀ ਪੂਨ ਪੁਨ ਆਸ ਧਰੇ ਜੀਤ ਕੀ।
ਤੇ ਰਾਜੇ ਸਾਡਾ ਇਹ ਫੁਰਨਾ ਵੀ ਅਸੀਂ ਇੱਥੇ ਕਿਲਾ ਬਣਾਈਏ ਕਹਿਣ ਲੱਗੇ। ਇੱਕ ਕਿਲਾ ਬਣਾਈਏ, ਕਿਉਂ? ਸਾਡੀਆਂ ਫੌਜਾਂ ਵੀ ਨੇ, ਅਸੀਂ ਇੱਥੇ ਕਿਲਾ ਬਣਾਉਣਾ ਚਾਹੁੰਦੇ ਹਾਂ। ਹਾਂਜੀ,
ਨਾਹਣ ਨਰਿੰਦ ਹੱਥ ਬੰਧ ਕੇ ਬਖਾਨਿਓ ਤਬ ਬਣੇ ਤਤਕਾਲ ਨਾ ਬਿਲਮ ਮੋਹੇ ਭਾਏ ਹੈ।
ਉਹ ਜਿਹੜਾ ਮੇਦਨੀ ਪ੍ਰਕਾਸ਼ ਸੀ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਥਾਂ ਤੁਹਾਡੀ, ਤੁਸੀਂ ਕਿਲਾ ਬਣਾਓ ਭਾਵੇਂ ਜੋ ਮਰਜ਼ੀ ਬਣਾਓ, ਮਹਾਰਾਜ ਥਾਂ ਤੁਹਾਡੀ ਹੈ, ਜਗ੍ਹਾ ਤੁਹਾਡੀ ਹੈ। ਸੱਚੇ ਪਾਤਸ਼ਾਹ, ਸਗੋਂ ਮੈਨੂੰ ਤੇ ਇਸ ਕੰਮ ਚ ਦੇਰੀ ਪਸੰਦ ਨਹੀਂ ਹੈਗੀ ਮਹਾਰਾਜ, ਆਪਾਂ ਛੇਤੀ ਛੇਤੀ ਕਿਲਾ ਬਣਾ ਦਿੰਦੇ ਇੱਥੇ। ਹਾਂਜੀ,
ਸਗਰੀ ਅਣੀਕ ਔਰ ਪ੍ਰਜਾ ਦੇਤੀ ਦੇਸ਼ ਬੀਚ ਕਰੋਂ ਬਟੋਰਨ ਪਹੁੰਚੇ ਸਹਸਾਏ।
ਮਹਾਰਾਜ, ਮੇਰੀਆਂ ਜਿੰਨੀਆਂ ਫੌਜਾਂ ਤੇ ਨਾਲ ਦੇਸ਼ ਵਿੱਚ ਜਿੰਨੇ ਲੋਕ ਰਹਿੰਦੇ ਨੇ, ਸੱਚੇ ਪਾਤਸ਼ਾਹ ਮੈਂ ਸਾਰਿਆਂ ਨੂੰ ਕਹਿ ਦਿੰਦਾ, ਸਾਰੇ ਆ ਕੇ ਹੱਥੋਂ ਹੱਥੀ ਲੱਗਣ ਤੇ ਕਿਲਾ ਬਣਾ ਦੇਣਗੇ ਮਹਾਰਾਜ। ਕਿਲੇ ਬਣਾਉਣੇ ਛੋਟੇ ਆਮ ਕੰਮ ਥੋੜੀ ਹੁੰਦਾ ਸੀਗਾ ਜੀ। ਹਾਂਜੀ।
ਕਰੀਏ ਹਕਾਰਨ ਮਜ਼ੂਰ ਔਰ ਕਾਰੀਗਰ ਸੁਣਵੇ ਕੇ ਜਹਾਂ ਕਹਾਂ ਆਏ ਉਲਤਾਏ ਹੈ।
ਮਹਾਰਾਜ ਹੁਣੇ ਆਪਾਂ ਕਾਰੀਗਰ ਸੱਦ ਲੈਂਦੇ, ਮਜ਼ਦੂਰ ਸੱਦ ਲੈਂਦੇ ਆ, ਫੌਜਾਂ ਲਾ ਦਿੰਦੇ ਆ, ਪਿੰਡ ਦੇ ਲੋਕ ਲਾ ਦਿੰਦੇ ਆ, ਤੇ ਛੇਤੀ ਛੇਤੀ ਮਹਾਰਾਜ ਤੁਸੀਂ ਅਰਦਾਸ ਕਰੋ ਤਾਂ ਆਪਾਂ ਕਿਲਾ ਬਣਾਉਣਾ ਆਰੰਭ ਕਰੀਏ।
ਆਪਣ ਲਗਾਇਓ ਸੈਨ ਸ਼ੀਘਰ ਹੋਏ ਤਿਆਰ ਐਨ ਹਮੇ ਕਾਹੂ ਭੈ ਨਾ ਰਿਪ ਤਰਾਸ ਘਨੇ ਪਾਏ ਹੈ।
ਸੱਤੇ ਪਾਤਸ਼ਾਹ ਸਗੋਂ ਤੁਸੀਂ ਵੀ ਆਪਣੀਆਂ ਫੌਜਾਂ ਲਾ ਦਿਓ, ਕਿਲਾ ਛੇਤੀ ਤਿਆਰ ਹੋ ਜੇ, ਕਿਉਂ ਹੁਣ ਸਾਨੂੰ ਲਾਂਭੇ ਵਾਲੇ ਰਾਜਿਆਂ ਕੋਲ ਡਰਨ ਦੀ ਲੋੜ ਨਹੀਂ, ਹੁਣ ਰਾਜੇ ਮੇਰੇ ਤੋਂ ਡਰਿਆ ਕਰਨਗੇ ਜੀ, ਕਿਉਂ ਮੇਰੇ ਵੱਲ ਤੁਸੀਂ ਹੋ ਗਏ ਹੋ, ਮੇਰੇ ਵੱਲ ਤੁਹਾਡਾ ਹੱਥ ਹੋ ਗਿਆ ਸੱਚੇ ਪਾਤਸ਼ਾਹ। ਇਹ ਗੱਲ ਜੇ ਭੀਮ ਚੰਦ ਨੂੰ ਸਮਝ ਆ ਜਾਂਦੀ ਤੇ ਏਡੀ ਲੋੜ ਹੀ ਨਹੀਂ ਹੈਗੀ ਜੀ ਕੁਝ ਕਰਨ ਦੀ ਜੀ। ਹਾਂਜੀ। ਪਰ ਸਮਝ ਨਹੀਂ ਆਈ, ਜਿਹਨੇ ਗੁਰੂ ਤੇ ਹੱਥ ਨੂੰ ਸਮਝ ਲਿਆ ਵੀ ਸਤਿਗੁਰੂ ਦਾ ਹੱਥ ਕੀ ਕਰਦਾ ਸਾਧ ਸੰਗਤ ਜੀ, ਫਿਰ ਉਹਨੂੰ ਹੀ ਕੀਮਤ ਦਾ ਪਤਾ। ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸੱਚੇ ਪਾਤਸ਼ਾਹ ਮਿਹਰ ਕਰਨ, ਹੁਣ ਮਹਾਰਾਜ ਨੇ ਉੱਥੇ ਫਿਰ ਕਿਲਾ ਬਣਾਉਣ ਦਾ ਫੁਰਨਾ ਬਣਾ ਲਿਆ ਜੀ। ਹਾਂਜੀ। ਤੇ ਮਹਾਰਾਜ ਕਿਲਾ ਬਣਵਾਉਣ ਲੱਗੇ ਨੇ ਉੱਥੇ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੀਬਾ ਤੀਰਥ ਕੌਰ ਜੀ ਡਰਬੀ ਤੋਂ ਇੰਗਲੈਂਡ ਤੋਂ ਆਏ ਨੇ, ਇਹਨਾਂ ਨੂੰ ਜੀ ਆਇਆਂ ਨੂੰ ਜੀ। ਅਤੇ ਅੱਜ ਵਾਲੀ ਕਥਾ ਤੋਂ ਮੁੱਖ ਸਿੱਖਿਆ ਇਹੋ ਲੈਣੀ ਹੈ, ਉਹ ਰਾਜਾ ਮਹਾਰਾਜ ਦੀ ਸ਼ਰਨ ਵਿੱਚ ਆਇਆ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਰਾਜਾ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਹੀ ਇਹੋ ਜਿਹੇ ਕੀਤੇ, ਆਸਰਾ ਹੀ ਉਹਨੂੰ ਬੜੀ ਦਲੇਰੀ ਵਾਲਾ ਦਿੱਤਾ ਵੀ ਕੋਈ ਜੰਮਿਆ ਹੀ ਨਹੀਂ ਤੇਰੇ ਵੱਲ ਬੁਰਾ ਵੇਖਣ ਵਾਲਾ। ਕਹਿਣ ਲੱਗੇ ਜਿਹੜਾ ਵੇਖੇਗਾ ਤੀਰਾਂ ਨਾਲ ਪਰੋ ਦਿਆਂਗੇ। ਕਹਿਣ ਲੱਗੇ ਰਾਜੇ ਤੂੰ ਸਾਡੀ ਸ਼ਰਨ ਵਿੱਚ ਆਇਆ, ਹੁਣ ਤੈਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ ਜੀ, ਕਿਸੇ ਕੋਲ ਡਰਨ ਦੀ ਲੋੜ ਨਹੀਂ। ਹੁਣ ਬੰਦਾ ਜਾਵੇ ਸ਼ੇਰ ਦੀ ਸ਼ਰਨ ਵਿੱਚ ਤੇ ਡਰਦਾ ਕੁੱਤਿਆਂ ਤੋਂ ਰੋਏ, ਤੇ ਵੀ ਗੱਲ ਚੰਗੀ ਨਹੀਂ ਹੈਗੀ ਜੀ। ਸ਼ੇਰ ਦੇ ਕੋਲ ਬੰਦਾ ਰਹਿੰਦਾ ਹੋਏ ਤੇ ਫਿਰ ਕਿਸੇ ਕੋਲ ਡਰਨ ਦੀ ਲੋੜ ਨਹੀਂ ਹੁੰਦੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜਾ ਤੀਰਜ ਦਿੱਤਾ ਜੀ ਉਹਨੂੰ ਜੀ। ਇਹਦੇ ਤੋਂ ਅੱਗੇ ਹੁਣ ਕੱਲ੍ਹ ਨੂੰ ਪਾਉਂਟਾ ਸਾਹਿਬ ਦੀ ਨਗਰੀ ਵਸਣੀ ਹੈ, ਉਹਦੀ ਆਰੰਭਤਾ ਹੋਏਗੀ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਨੇਤਰ ਕਰੋ ਬੰਦ ਤੇ ਪ੍ਰੇਮ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸੱਚੇ ਪਾਤਸ਼ਾਹ ਮਿਹਰ ਕਰਨ। ਸਭ ਸਿੱਖ ਸੰਗਤਾਂ ਦਾ ਆਇਆ ਹੋਇਆ ਆਪਣੇ ਦਰ ਤੇ ਸਫਲਾ ਕਰਨ ਜੀ, ਭੁੱਲਾਂ ਚੁੱਕਣ ਦੀ ਆਪ ਸਮੂਹ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।